ਅੱਜ ਦੇ ਸਟੈਮ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਟੌਪ ਸਟੋਰੀਜ਼ ਨੇ ਜਿਨ੍ਹਾਂ ਦੇ ਉੱਪਰ ਅਸੀਂ ਅੱਜ ਚਰਚਾ ਕਰਾਂਗੇ। ਇਸ ਤੋਂ ਇਲਾਵਾ ਕੁਝ ਟ੍ਰੈਂਡਿੰਗ ਨਿਊਜ਼ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਪੂਰੀ ਦੁਨੀਆਂ ਦੇ ਵਿਚ ਇਸ ਵਕਤ ਜਿਹੜੀ ਅਨਸਰਟੇਨਿਟੀ ਜਿਹੜੀ ਬਰਕਰਾਰ ਹੈ, ਚਾਹੇ ਉਹ ਮਿਡਲ ਈਸਟ ਨੂੰ ਲੈ ਕੇ, ਚਾਹੇ ਯੂਕਰੇਨ ਰਸ਼ੀਆ ਵਾਰ ਹੈ, ਉੱਥੇ ਵੀ ਜਿਹੜੀ ਅਨਸਰਟੇਨਿਟੀ ਸਾਰੀ ਦੁਨੀਆਂ ਦੇ ਵਿਚ ਜਿਹੜੀ ਪਸਰੀ ਹੋਈ ਹੈ, ਜਿਸ ਨੂੰ ਲੈ ਕੇ ਗੱਲਬਾਤ ਕਰਾਂਗੇ, ਜਿਹਦਾ ਅਸਰ ਸਾਡੇ ਉੱਪਰ ਇੱਥੇ ਕੈਨੇਡਾ ਦੇ ਵਿਚ ਬੈਠਿਆਂ ਹੀ ਪੈ ਜਾਂਦਾ ਹੈ। ਸੋ ਇਸ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਹੈ, ਅਨਸਰਟੇਨਿਟੀ ਹੈ, ਸੋ ਉਹਦਾ ਕੀ ਅਸਰ ਪਏਗਾ ਸਾਡੇ ਉੱਪਰ, ਇਹਦੀ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਲ ਨਿਊਜ਼ ਨੇ ਜਿਨ੍ਹਾਂ ਦੇ ਬਾਰੇ ਤੁਹਾਡੇ ਨਾਲ ਜਿਹੜੀ ਕੁਛ ਕੁ ਚਰਚਾ ਕਰਾਂਗੇ, ਕਿਉਂਕਿ ਜਿਹੜੀ ਛੋਟੀ ਛੋਟੀਆਂ ਜਿਹੜੀਆਂ ਨਿਊਜ਼ ਹੁੰਦੀਆਂ ਨੇ, ਸਟੋਰੀਜ਼ ਹੁੰਦੀਆਂ ਨੇ, ਕਈ ਵਾਰ ਜਦੋਂ ਬਹੁਤ ਵੱਡੀਆਂ ਨਿਊਜ਼ ਜਦੋਂ ਟ੍ਰੈਂਡਿੰਗ ਚ ਹੋਣ ਚ, ਫਿਰ ਛੋਟੀਆਂ ਛੋਟੀਆਂ ਕੁਛ ਨਿਊਜ਼ ਜਿਹੜੀਆਂ ਨੇ ਉਹਨਾਂ ਦੇ ਵੱਲ ਬਹੁਤਾ ਕੋਈ ਧਿਆਨ ਜਿਹੜਾ ਉਹ ਨਹੀਂ ਜਾਂਦਾ। ਇਹਨਾਂ ਸਾਰੀਆਂ ਨਿਊਜ਼ ਦੇ ਉੱਪਰ ਚਰਚਾ ਕਰਾਂਗੇ, ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਟੂਡੀਓ ਦੇ ਫੋਨ ਨੰਬਰ ਦੇ ਨਾਲ 416-620-1778 416-620-1778 ਸਟੂਡੀਓ ਦੇ ਫੋਨ ਨੰਬਰ ਹਨ। ਪ੍ਰੋਗਰਾਮ ਦੇ ਦੌਰਾਨ ਅਗਰ ਤੁਸੀਂ ਕੋਈ ਹਾਈਵੇ ਬਲੋਕੇਜ ਦੇਖਦੇ ਹੋ ਜਾਂ ਤੁਹਾਡੇ ਕੋਲ ਕੋਈ ਕਮਿਊਨਿਟੀਜ਼ ਇਨਫਰਮੇਸ਼ਨ ਹੈਗੀ ਹੈ ਤੇ ਤੁਸੀਂ ਉਹਦੇ ਬਾਰੇ ਜਿਹੜੀ ਸਟੂਡੀਓ ਚ ਕਾਲ ਕਰਕੇ ਇਨਫਰਮੇਸ਼ਨ ਦੇ ਸਕਦੇ ਹੋ। ਨੰਬਰ ਇੱਕ ਵਾਰ ਮੈਂ ਫੇਰ ਰਿਪੀਟ ਕਰ ਦੇਣਾ, 416-620-1778 416-620-1778 ਸਟੂਡੀਓ ਦੇ ਨੰਬਰ ਨੇ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਵੈਦਰ ਦੀ ਅਪਡੇਟ ਜਿਹੜੀ ਸਾਂਝੀ ਕਰਦੇ ਹਾਂ, ਕਿਉਂਕਿ ਜਦੋਂ ਗਰਮੀ ਆ ਜਾਂਦੀ ਨੇ, ਜਦੋਂ ਮੌਸਮ ਖੁੱਲ ਜਾਂਦਾ, ਫਿਰ ਵੈਦਰ ਦੀ ਅਪਡੇਟ ਬਹੁਤੀ ਜ਼ਿਆਦਾ ਮਾਇਨੇ ਨਹੀਂ ਰਖਾਉਂਦੀ, ਲੇਕਿਨ ਫਿਰ ਵੀ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿਚ ਵੈਦਰ ਨੂੰ ਲੈ ਕੇ ਹਮੇਸ਼ਾ ਅਨਸਰਟੇਨਿਟੀ, ਕੁਛ ਨਹੀਂ ਪਤਾ ਸਵੇਰੇ ਕੀ ਹੋ ਰਿਹਾ ਤੇ ਸ਼ਾਮ ਨੂੰ ਕੀ ਹੋ ਰਿਹਾ। ਸੋ ਇਸ ਦੇ ਲਈ ਜ਼ਰੂਰੀ ਹੈ ਕਿ ਥੋੜਾ ਜਿਹਾ ਤੁਹਾਡੇ ਨਾਲ ਮੇਰੀ ਜਾਣਕਾਰੀ ਸਾਂਝੀ ਕਰਦੇ ਹਾਂ। ਅੱਜ ਬੜਾ ਹੀ ਜਿਹੜਾ ਵਧੀਆ ਮੌਸਮ ਰਹੇਗਾ ਸਾਰਾ ਦਿਨ। ਇਸ ਵਕਤ ਟੈਂਪਰੇਚਰ ਜਿਹੜਾ ਬਾਹਰ ਦਾ ਉਹ 10 ਡਿਗਰੀ ਸੈਲਸੀਅਸ ਜਿਹੜਾ ਹੈ, ਤੇ ਮਹਿਸੂਸ ਕੀਤਾ ਜਾ ਰਿਹਾ 9 ਡਿਗਰੀ ਦੇ ਸੈਲਸੀਅਸ ਦੇ ਨਾਲ। ਸੋ ਅੱਜ ਸ਼ਾਮ ਤੱਕ ਜਿਹੜਾ ਟੈਂਪਰੇਚਰ ਹੈ ਉਹ 20 ਡਿਗਰੀ ਦੇ ਕਰੀਬ ਜਿਹੜਾ ਉਹ ਚਲਾ ਜਾਏਗਾ, ਤੇ ਤੁਸੀਂ ਇਸ ਨੂੰ ਫੀਲਸ ਲਾਈਕ 20 ਹੀ ਜਿਹੜਾ ਉਹ ਮਹਿਸੂਸ ਕਰੋਗੇ। ਸੋ ਆਉਣ ਵਾਲੇ ਦਿਨਾਂ ਦੇ ਵਿਚ ਹੁਣ ਵੈਦਰ ਲਗਭਗ ਜਿਹੜਾ ਉਹ ਵਧੀਆ ਹੀ ਰਹੇਗਾ, ਲੇਕਿਨ ਫਰਾਈਡੇ ਸੈਚਰਡੇ ਵਾਲੇ ਦਿਨ ਕੁਝ ਕੁ ਬਾਰਿਸ਼ ਤੇ ਟੈਂਪਰੇਚਰ ਸਿੰਗਲ ਡਿਜਿਟ ਦੇ ਵਿਚ ਆਏਗਾ, 9 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ। ਸੋ ਇਹ ਸੀ ਵੈਦਰ ਦੀ ਅਪਡੇਟ। ਇਹਦੇ ਨਾਲ ਨਾਲ ਹੀ ਬਹੁਤ ਸਾਰੀਆਂ ਜਾਣਕਾਰੀਆਂ ਨੇ ਜਿਨ੍ਹਾਂ ਬਾਰੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ। ਤੁਹਾਨੂੰ ਪਤਾ ਹੈ ਕਿ IPL ਜਿਹੜੀ ਇਸ ਵਕਤ ਜਿਹੜੀ ਇੰਡੀਆ ਦੇ ਵਿਚ ਲੀਗ ਜਿਹੜੀ ਚੱਲ ਰਹੀ ਹੈ, ਉਹਦੇ ਬਾਰੇ ਜਿਹੜੀ ਲੇਟੈਸਟ ਇਨਫਰਮੇਸ਼ਨ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਅੱਜ ਜਿਹੜਾ ਮੁਕਾਬਲਾ ਹੋਣ ਜਾ ਰਿਹਾ ਹੈ ਉਹ ਹੋ ਰਿਹਾ ਹੈ ਰਾਜਸਥਾਨ ਰਾਇਲਸ ਦਾ ਜਿਹੜਾ ਮੁਕਾਬਲਾ ਹੈ ਉਹ ਲਖਨਊ ਸੁਪਰ ਜੁਆਇੰਟ ਦੇ ਨਾਲ ਹੋਣ ਜਾ ਰਿਹਾ ਹੈ, ਜਿਹਦੇ ਵਿਚ ਲਖਨਊ ਸੁਪਰ ਜੁਆਇੰਟ ਨੇ ਜਿਹੜੀ ਟਾਸ ਹੈ ਉਹ ਜਿੱਤ ਲਈ ਹੈ। ਪਹਿਲਾਂ ਉਨ੍ਹਾਂ ਨੇ ਬੋਲਿੰਗ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ ਹੈ, ਤੇ ਜਿਹੜੀ ਪਾਰੀ ਦੀ ਸ਼ੁਰੂਆਤ ਉਹ ਹੋ ਚੁੱਕੀ ਹੈ। ਸੋ ਓਪਨਿੰਗ ਬੈਟਸਮੈਨ ਦੇ ਤੌਰ ਦੇ ਉੱਪਰ ਉਨ੍ਹਾਂ ਦੇ ਯਸ਼ਵੀ ਜੈਸਵਾਲ ਤੇ ਉਹਦੇ ਨਾਲ ਜਿਹੜਾ ਵੈਭਵ ਸੂਰਿਆਵੰਸ਼ੀ। ਸੋ ਬੜਾ ਹੀ ਇਹ ਅੱਜ ਕੱਲ ਪਾਪੂਲਰ ਬੜਾ ਫੇਮਸ ਕ੍ਰਿਕਟ ਖਿਡਾਰੀ ਹੈ। ਮੈਨੂੰ ਲੱਗਦਾ ਹੈ ਕਿ ਅਗਰ ਅੱਜ ਦੇ ਤੌਰ ਤੇ ਅੱਜ ਦੇ ਦਿਨਾਂ ਦੇ ਵਿਚ ਦੇਖਿਆ ਜਾਏ ਖਾਸ ਕਰ ਇੰਡੀਅਨ ਕ੍ਰਿਕਟ ਨੂੰ ਲੈ ਕੇ, ਤੇ ਸਭ ਤੋਂ ਜ਼ਿਆਦਾ ਜਿਹੜਾ ਚਰਚਾ ਦੇ ਵਿਚ ਨਾਮ ਹੈ ਉਹ ਵੈਭਵ ਸੂਰਿਆਵੰਸ਼ੀ ਦਾ ਹੈ। ਹਾਲਾਂਕਿ ਉਨ੍ਹਾਂ ਦੀ ਉਮਰ ਨੂੰ ਲੈ ਕੇ ਵੀ ਕੁਛ ਕੁ ਜਿਹੜੀ ਉਹ ਸ਼ੰਕੇ ਜਿਹੜੇ ਖੜੇ ਕੀਤੇ ਜਾ ਰਹੇ ਸੀ। ਸੋ ਲੇਕਿਨ ਇਹਦੇ ਬਾਰੇ ਤੇ ਕਿਸੇ ਦਿਨ ਫਿਰ ਗੱਲ ਕਰਾਂਗੇ, ਲੇਕਿਨ ਅੱਜ ਦੇ ਮੈਚ ਦੇ ਬਾਰੇ ਦੇਖਦੇ ਹਾਂ ਕਿ ਅੱਜ ਪਿਛਲਾ ਮੁਕਾਬਲਾ ਜਿਹੜਾ ਉਹ ਰਾਜਸਥਾਨ ਰਾਇਲ ਉਹਨਾਂ ਨੂੰ ਹਾਰਦਾ ਜਿਹੜਾ ਮੂੰਹ ਦੇਖਣਾ ਪਿਆ ਸੀ। ਸੋ ਉਹਦੇ ਵਿਚ ਜਿਹੜਾ ਵੈਭਵ ਸੂਰਿਆਵੰਸ਼ੀ ਸੀ ਉਹ 0 ਤੇ ਹੀ ਆਊਟ ਹੋ ਗਿਆ ਸੀ। ਸੋ ਇਸ ਕਾਰਨ ਉਮਰ ਸ਼ਾਇਦ ਛੋਟੀ ਹੈ ਜਾਂ ਕੁਛ ਹੋਰ ਕਾਰਨ ਹੈ, ਜਦੋਂ ਵੀ ਇਹ ਖਿਡਾਰੀ 0 ਤੇ ਆਊਟ ਹੁੰਦਾ ਤੇ ਇਹ ਗਰਾਊਂਡ ਦੇ ਬਾਹਰ ਜਾ ਕੇ ਜਾਂ ਗਰਾਊਂਡ ਦੇ ਵਿਚ ਹੀ ਜਿਹੜਾ ਰੋਣਾ ਸ਼ੁਰੂ ਕਰ ਦਿੰਦਾ, ਸ਼ਾਇਦ ਏਜ ਇਫੈਕਟ ਹੀ ਤੁਸੀਂ ਇਸ ਨੂੰ ਕਹਿ ਸਕਦੇ ਹੋ। ਸੋ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਮੁਕਾਬਲੇ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ, ਸੋ ਇਹਦੇ ਵਿਚ ਜਿਹੜੀ ਵੀ ਅਪਡੇਟ ਹੋਏਗੀ ਉਹ ਤੁਹਾਡੇ ਨਾਲ 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 ਸਾਂਝੀ ਕਰਦੇ ਰਵਾਂਗੇ। ਸੋ ਕੱਲ ਦਾ ਬੜਾ ਅਹਿਮ ਮੁਕਾਬਲਾ ਜਿਹੜਾ ਹੋਇਆ ਸੀ, ਸੋ ਸਨਰਾਈਜ਼ਰ ਹੈਦਰਾਬਾਦ ਉਹਨਾਂ ਨੇ ਦਿੱਲੀ ਕੈਪੀਟਲ ਨੂੰ ਕੱਲ 47 ਰਨਾਂ ਦੇ ਨਾਲ ਹਰਾ ਦਿੱਤਾ ਸੀ, ਜਿਹਦੇ ਵਿਚ ਕਿ ਮੇਨ ਜਿਹੜਾ ਹਾਈਲਾਈਟ ਰਿਹਾ ਉਹ ਸੀ ਜਿਹੜਾ ਅਭਿਸ਼ੇਕ ਸ਼ਰਮਾ ਦਾ, ਜਿਹੜਾ ਉਹਨਾਂ ਨੇ ਸੈਂਚਰੀ ਬਣਾਈ ਉਹ ਇਸ ਮੈਚ ਦੀ ਜਿਹੜੀ ਮੇਨ ਹਾਈਲਾਈਟ ਸੀ। ਸੋ ਇਹਦੇ ਵਿਚ ਬੜਾ ਹੀ ਸ਼ਾਨਦਾਰ 135 ਰਨ ਜਿਹੜੇ ਅਭਿਸ਼ੇਕ ਸ਼ਰਮਾ ਨੇ ਕੱਲ ਬਣਾਏ ਸੀ, ਸਿਰਫ ਤੇ ਸਿਰਫ 68 ਗੇਂਦਾਂ ਉਹਨਾਂ ਨੇ ਖੇਡੀਆਂ ਸਨ। ਸੋ ਮੈਨ ਆਫ ਦਾ ਮੈਚ ਵੀ ਇਹਦੇ ਲਈ ਉਹਨਾਂ ਨੂੰ ਮਿਲਿਆ। ਸੋ ਇਸ ਮੈਚ ਦੇ ਬਾਰੇ ਜਿਹੜਾ ਤੁਸੀਂ ਆਲਰੇਡੀ ਵੈਸੇ ਕੱਲ ਇਹ ਹੋ ਚੁੱਕਿਆ ਸੋ ਜ਼ਿਆਦਾ ਮੈਂ ਗੱਲਬਾਤ ਨਹੀਂ ਕਰਾਂਗਾ ਲੇਕਿਨ ਇਸ ਦੇ ਬਾਰੇ ਜਿਹੜੀ ਜਿਹੜੀ ਚਰਚਾ ਚੱਲ ਰਹੀ ਹੈ ਸੋ ਇਹ ਇਹੋ ਚੱਲ ਰਹੀ ਹੈ ਕਿ ਅਭਿਸ਼ੇਕ ਸ਼ਰਮਾ ਜਿਸ ਨੂੰ ਲੈ ਕੇ ਵੀ ਕਾਫੀ ਤੁਹਾਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਬੜੀ ਖਿੱਚ ਰਹਿੰਦੀ ਹੈ ਕਿ ਇਹ ਅਗਲੇ ਮੈਚ ਦੇ ਵਿੱਚ ਕਿਸ ਤਰ੍ਹਾਂ ਪਰਫਾਰਮ ਕਰਨਗੇ ਸੋ ਇਹ ਸਾਰੀ ਜਿਹੜੀ ਕ੍ਰਿਕਟ ਦੇ ਵਿੱਚ ਜਿਹੜੀ ਨਵੀਂ ਹੁਣ T20 ਜਦੋਂ ਤੋਂ ਸ਼ੁਰੂ ਹੋਇਆ ਹੈ ਸੋ ਇੱਕ ਤਰ੍ਹਾਂ ਦੇ ਨਾਲ ਇਹ ਪਲੇਅਰਸ ਜਿੰਨੇ ਵੀ ਨੇ ਵੈਭਵ ਸੂਰਿਆਵੰਸ਼ੀ ਤੋਂ ਲੈ ਕੇ ਅਭਿਸ਼ੇਕ ਸ਼ਰਮਾ ਇਸ ਤੋਂ ਇਲਾਵਾ ਪੰਜਾਬ ਤੋਂ ਕੁਝ ਪਲੇਅਰ ਨੇ ਸੋ ਇਹਨਾਂ ਦੀ ਚਰਚਾ ਹਮੇਸ਼ਾ ਹੀ ਬਣੀ ਰਹਿੰਦੀ ਹੈ ਸੋ ਕਦੀ ਕਦੀ ਅਗਰ ਮੈਂ ਸੋਚਦਾ ਹੁੰਦਾ ਕਿ ਪਿਛਲੇ 10-20 ਸਾਲ ਪਹਿਲਾਂ ਜਿਹੜੀ ਕ੍ਰਿਕਟ ਚੱਲਦੀ ਹੁੰਦੀ ਸੀ ਜਦੋਂ ਬੋਲਰਸ ਜਿਹੜੇ ਡੋਮੀਨੇਟ ਕਰਦੇ ਹੁੰਦੇ ਸੀ ਤੇ ਉਦੋਂ ਅਗਰ ਕੋਈ ਇੱਕ ਪਲੇਅਰ ਕੋਈ ਛੱਕਾ ਲਗਾ ਦੇ ਜਾਂ ਇੱਕ ਦੋ ਛੱਕੇ ਲਗਾ ਦੇ ਤੇ ਜਾਂ ਦੋ ਚਾਰ ਚੌਕੇ ਲਗਾ ਦੇ ਤੇ ਉਸ ਨੂੰ ਦੇਖ ਕੇ ਹੀ ਬੜੀ ਖੁਸ਼ੀ ਹੁੰਦੀ ਸੀ ਕਿ ਇਹ ਪਲੇਅਰ ਬਹੁਤ ਤਗੜਾ ਹੈ ਖਾਸ ਕਰ ਜੇ ਅਸੀਂ ਉਸ ਵੇਲੇ ਦੇ ਓਪਨਰਸ ਦੀ ਗੱਲ ਕਰੀਏ ਜਿਹਦੇ ਵਿੱਚ ਪਾਕਿਸਤਾਨ ਟੀਮ ਤੋਂ ਸ਼ਹੀਦ ਅਨਵਰ ਖੇਡਦੇ ਹੁੰਦੇ ਸੀ ਇੰਡੀਆ ਤੋਂ ਤੁਹਾਨੂੰ ਪਤਾ ਹੈ ਕਿ ਸਚਿਨ ਤੇਂਦੁਲਕਰ ਸੋ ਉਹ ਖੇਡਦੇ ਹੁੰਦੇ ਸੀ ਤੇ ਉਹਨਾਂ ਨੂੰ ਲੈ ਕੇ ਬੜੀ ਹੀ ਕਰਿਓਸਟੀ ਰਹਿੰਦੀ ਸੀ ਉਸ ਵਕਤ ਕਿਉਂਕਿ ਬੋਲਿੰਗ ਉਸ ਵਕਤ ਡੋਮੀਨੇਟ ਕਰਦੀ ਸੀ ਸੋ ਲੇਕਿਨ ਜਦੋਂ ਉਹ ਮੈਚ ਦੇਖਦੇ ਹਾਂ ਤੇ ਅੱਜ ਦੇ ਮੈਚ ਦੇਖਦੇ ਹਾਂ ਜਿੱਥੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ 140-45 150 ਦੀ ਸਪੀਡ ਦੇ ਉੱਤੇ ਜਿਹੜੇ ਬੈਟਸਮੈਨ ਨੇ ਉਹ ਬਾਲਰਸ ਨੂੰ ਇਸ ਤਰ੍ਹਾਂ ਛੱਕੇ ਮਾਰਦੇ ਨੇ ਜਦੋਂ ਜਿਸ ਤਰ੍ਹਾਂ ਕਰਕੇ ਉਹਨਾਂ ਦੇ ਅੱਗੇ ਕੋਈ ਬੱਚਾ ਜਿਹੜਾ ਉਹ ਬਾਲ ਜਿਹੜਾ ਕਰਵਾ ਰਿਹਾ ਹੋਵੇ ਸੋ ਬੜੀ ਚੇਂਜ ਆ ਚੁੱਕੀ ਹੈ ਕ੍ਰਿਕਟ ਦੇ ਵਿੱਚ ਸੋ ਇਸ ਦੇ ਉੱਪਰ ਕਿਸੇ ਦਿਨ ਫਿਰ ਗੱਲ ਕਰਾਂਗੇ ਚੇਂਜ ਕੀ ਸੱਚਮੁੱਚ ਹੀ ਆਈ ਹੈ ਜਾਂ ਲਿਆਂਦੀ ਗਈ ਹੈ ਮੋਸਟਲੀ ਇੰਟਰਟੇਨਮੈਂਟ ਟਾਈਪ ਕ੍ਰਿਕਟ ਜਿਹੜੀ ਹੈ ਅੱਜ ਕੱਲ ਜਿਹੜੀ ਉਹ ਖੇਡੀ ਜਾ ਰਹੀ ਹੈ ਸੋ ਦੇਖ ਕੇ ਤਾਂ ਚੰਗਾ ਲੱਗਦਾ ਹੈ ਲੇਕਿਨ ਇਹਦੇ ਵਿੱਚ ਜਿਹੜੀ ਰਿਐਲਿਟੀ ਹੁੰਦੀ ਸੀ ਕਿਸੇ ਟਾਈਮ ਦੇ ਉੱਪਰ ਜਿਹੜਾ ਸੱਚਮੁੱਚ ਹੀ ਦੇਖਣ ਨੂੰ ਲੱਗਦਾ ਸੀ ਕਿ ਕ੍ਰਿਕਟ ਮੈਚ ਚੱਲ ਰਿਹਾ ਸੋ ਉਹ ਥੋੜੀ ਜਿਹੀ ਜਿਹੜੀ ਹੁਣ ਘਟਦੀ ਜਾ ਰਹੀ ਹੈ ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵਨ ਡੇ ਜਾਂ ਟੈਸਟ ਸੀਰੀਜ਼ ਜਿਹੜੀ ਹੋਏਗੀ ਸੋ ਉਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਰਾਏ ਬਣਦੀ ਹੈ ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਜਾਰੀ ਰੱਖਾਂਗੇ ਸੋ ਪ੍ਰੋਗਰਾਮ ਦੇ ਵਿੱਚ ਹੋਰ ਵੀ ਬੜੀਆਂ ਸਾਰੀਆਂ ਨਿਊਜ਼ ਨੇ ਕੁਝ ਕੁ ਲੋਕਲ ਨਿਊਜ਼ ਨੇ ਸੋ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਹਮੇਸ਼ਾ ਹੀ ਸਾਡੇ ਆਲੇ ਦੁਆਲੇ ਕਾਫੀ ਕੁਝ ਜਿਹੜਾ ਉਹ ਚੱਲਦਾ ਰਹਿੰਦਾ ਹੈ ਜਿਹਦੇ ਬਾਰੇ ਘੱਟ ਗੱਲਬਾਤ ਹੁੰਦੀ ਹੈ ਸੋ ਪ੍ਰੈਸ਼ਰ ਅੱਜ ਕੱਲ ਸਭ ਦੇ ਉੱਪਰ ਹੈ ਲੇਕਿਨ ਇਸ ਪ੍ਰੈਸ਼ਰ ਨੂੰ ਹੈਂਡਲ ਕਿਸ ਤਰ੍ਹਾਂ ਕਰਨਾ ਇਹ ਹਰ ਇੱਕ ਇੰਡੀਵਿਜੁਅਲ ਦੇ ਉੱਪਰ ਹੈ ਸੋ ਇਸੇ ਤਰ੍ਹਾਂ ਹੀ ਇੱਕ ਜਿਹੜੀ ਥੋੜੀ ਬੁਰੀ ਖਬਰ ਆ ਰਹੀ ਹੈ ਸੋ ਇੱਕ ਬੜਾ ਹੀ ਛੋਟੀ ਉਮਰ ਦਾ ਨੌਜਵਾਨ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਪਰ ਸਿਮਰਦੀਪ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਸੋ ਇਹ ਇਸ ਦੀ ਕੱਲ ਜਿਹੜੀ ਮੌਤ ਹੋ ਗਈ ਇਹ ਮੌਤ ਜਿਹੜੀ ਹੋਈ ਹੈ ਇਹ ਕਾਰਡੀਕ ਅਰੈਸਟ ਦੇ ਨਾਲ ਜਿਹੜੀ ਉਹ ਹੋਈ ਹੈ ਸੋ ਇਹ ਆਪਣੇ ਆਪ ਦੇ ਵਿੱਚ ਹੀ ਜਦੋਂ ਕੋਈ 20-21 ਸਾਲ ਦਾ ਕੋਈ ਯੰਗ ਬੱਚਾ ਜਿਹੜਾ ਖਾਸ ਕਰ ਇੰਡੀਆ ਤੋਂ ਜਾਂ ਸਾਊਥ ਏਸ਼ੀਆ ਤੋਂ ਕੋਈ ਬੜਾ ਹੀ ਸੁਪਨਾ ਲੈ ਕੇ ਆਉਂਦਾ ਇੱਥੇ ਆ ਕੇ ਰਹਿਣ ਦਾ ਕੰਮ ਕਰਨ ਦਾ ਤੇ ਆਪਣਾ ਜਿਹੜਾ ਫਿਊਚਰ ਬਿਲਡ ਕਰਨ ਦਾ ਸੋ ਜਦੋਂ ਇਹੋ ਜਿਹੀ ਕੋਈ ਨਿਊਜ਼ ਆਉਂਦੀ ਹੈ ਇੱਡੀ ਛੋਟੀ ਉਮਰ ਦੇ ਵਿੱਚ ਖਾਸ ਕਰ ਕੋਈ ਹਾਰਟ ਅਟੈਕ ਦੇ ਨਾਲ ਜਾਂ ਕਾਰਡੀਅਕ ਅਰੈਸਟ ਦੇ ਨਾਲ ਇਸ ਦੁਨੀਆਂ ਤੋਂ ਚਲਾ ਜਾਵੇ ਫਿਰ ਇਹ ਸੋਚ ਕੇ ਕਾਫੀ ਕਈ ਵਾਰ ਮਨ ਵੀ ਦੁਖਦਾ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਅਗਰ ਕਾਰਡੀਅਕ ਅਰੈਸਟ ਹੋਣ ਲੱਗ ਪੈਣ ਹਾਲਾਂਕਿ ਇਹਦਾ ਕੁਛ ਲਿੰਕ ਜਿਹੜਾ ਪਿੱਛੇ ਜਦੋਂ ਕੋਵਿਡ ਚੱਲਿਆ ਸੀ ਸੋ ਉੱਥੇ ਜਿਹੜੀ ਵੈਕਸੀਨ ਜਿਹੜੀਆਂ ਲਗਾਈਆਂ ਗਈਆਂ ਉਹਦੇ ਨਾਲ ਵੀ ਜੋੜਿਆ ਜਾਂਦਾ ਹੈ ਲੇਕਿਨ ਮੈਂ ਦੇਖਦਾ ਕਿ ਵੈਸੇ ਵੀ ਜਿਹੜਾ ਸਟ੍ਰੈਸ ਲੈਵਲ ਹੈ ਇਹਨਾਂ ਦਿਨਾਂ ਦੇ ਵਿੱਚ ਚਾਹੇ ਉਹਦਾ ਰੀਜ਼ਨ ਕੋਈ ਵੀ ਹੋਵੇ ਚਾਹੇ ਛੋਟਾ ਹੈ ਈਵਨ ਮੈਂ ਦੇਖਦਾ ਕਿ ਛੋਟੇ ਬੱਚੇ ਜਿਹੜੇ ਕਿ ਈਵਨ ਹਲੇ ਜਿਹੜੇ ਸਕੂਲ ਜਾ ਰਹੇ ਹੁੰਦੇ ਨੇ 10-12 ਸਾਲ ਦੇ ਉੱਪਰ ਉਹਨਾਂ ਦੇ ਉੱਪਰ ਵੀ ਕਈ ਵਾਰ ਜਿਹੜਾ ਬੜਾ ਹੀ ਪ੍ਰੈਸ਼ਰ ਜਿਹੜਾ ਪਾਇਆ ਜਾਂਦਾ ਹੈ ਸੋ ਬੱਚੇ ਜਿਹੜੇ ਨੇ ਕਿਉਂਕਿ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਬੱਚਿਆਂ ਦੀ ਜਿਹੜੀ ਉਮਰ ਉਹ ਖੇਡਣ ਮੱਲਣ ਦੀ ਹੁੰਦੀ ਹੈ ਸੋ ਉਸ ਉਮਰ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੀ ਇੱਕ ਦੂਸਰੇ ਦੇ ਨਾਲ ਜਿਹੜੇ ਸਾਡੀ ਮੁਕਾਬਲੇਬਾਜ਼ੀ ਹੈ ਕਿ ਉਹ ਦੂਸਰਾ ਸਾਡੇ ਤੋਂ ਅੱਗੇ ਨਾ ਲੰਘ ਜਾਏ ਸੋ ਉਸ ਨੂੰ ਲੈ ਕੇ ਦੂਸਰੀ ਜਿਹੜੀ ਬੜੀ ਇੱਕ ਅੱਜ ਕੱਲ੍ਹ ਇੱਕ ਅੱਜ ਕੱਲ੍ਹ ਦੀ ਸੋਸਾਇਟੀ ਦੇ ਵਿੱਚ ਜਿਹੜੀ ਇੱਕ ਅਹਿਮ ਚੀਜ਼ ਹੈ ਜਿਹਦੇ ਉੱਪਰ ਮੈਨੂੰ ਲੱਗਦਾ ਹੈ ਕਿ ਇਹਦੇ ਉੱਪਰ ਖੁੱਲ੍ਹ ਕੇ ਚਰਚਾ ਵੀ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ ਮਾਂ ਬਾਪ ਜਿਹੜੇ ਨੇ ਖਾਸ ਕਰ ਸਾਊਥ ਏਸ਼ੀਅਨ ਅਸੀਂ ਜਿਹੜੇ ਬੈਕਗਰਾਉਂਡ ਵਾਲੇ ਹਾਂ ਸਾਡੀ ਕਈ ਵਾਰ ਜਿਹੜੇ ਸਾਡੇ ਸੁਪਨੇ ਹੁੰਦੇ ਨੇ ਕਈ ਵਾਰ ਜੇ ਅਸੀਂ ਖੁਦ ਕੁਛ ਨਹੀਂ ਕਰ ਸਕੇ ਕਿਸੇ ਫੀਲਡ ਦੇ ਵਿੱਚ ਤੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਉਸ ਫੀਲਡ ਦੇ ਵਿੱਚ ਜਾ ਕੇ ਤੇ ਆਪਣੇ ਸੁਪਨੇ ਜਿਹੜੇ ਉਹਨਾਂ ਦੇ ਥਰੂ ਜਿਹੜੇ ਪੂਰੇ ਕੀਤੇ ਜਾਣ ਸੋ ਮੈਨੂੰ ਲੱਗਦਾ ਕਿ ਬੜਾ ਇਹ ਇੱਕ ਤਰ੍ਹਾਂ ਦੇ ਨਾਲ ਸਬਜੈਕਟਿਵ ਮੈਟਰ ਹੈ ਹਾਲਾਂਕਿ ਪੇਰੈਂਟਸ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਸਾਰਾ ਕੁਛ ਡਿਸਾਈਡ ਕਰਦੇ ਨੇ ਕਿ ਬੱਚੇ ਉਹ ਈਵਨ ਹਲੇ ਤੱਕ ਵੀ ਇਹ ਸਾਡੇ ਰਿਵਾਜ ਹੈ ਕਿ ਜਿਹੜੇ ਬੱਚੇ ਦੀ ਮੈਰਿਜ ਹੈ ਉਹਦਾ ਵੀ ਜਿਹੜਾ ਡਿਸੀਜਨ ਹੈ ਉਹ ਪੇਰੈਂਟਸ ਲੈਂਦੇ ਨੇ। ਵੈਸੇ ਤੇ ਪਰਟੀਕੁਲਰ ਫੈਮਿਲੀ ਟੂ ਫੈਮਿਲੀ ਜਾਂ ਇੰਡੀਵਿਜੁਅਲ ਟੂ ਇੰਡੀਵਿਜੁਅਲ ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਨ ਜਨਰਲ ਦੇਖਿਆ ਜਾਵੇ ਤੇ ਜੇ ਮੈਂ ਇਹ ਸੋਚਦਾ ਕਿ ਅਸੀਂ ਸਾਡੀ ਜਿਹੜੀ ਜਨਰੇਸ਼ਨ ਹੈ ਉਸਨੂੰ ਡਿਸੀਜਨ ਮੇਕਿੰਗ ਜਿਹੜੀ ਕਰਨੀ, ਜਿਹੜੀ ਸ਼ਾਇਦ ਅਸੀਂ ਖੁੱਲ ਕੇ ਜਾਂ ਕਹਿ ਸਕਦੇ ਹੋ ਕਿ ਡਿਸੀਜਨ ਮੇਕਿੰਗ ਅਸੀਂ ਨਹੀਂ ਕਰਨ ਦਿੰਦੇ। ਸੋ ਐਜ਼ ਆ ਰਿਜ਼ਲਟ ਸਾਡੇ ਬੱਚੇ ਹਮੇਸ਼ਾ ਹੀ ਕਾਫੀ ਸਾਰੇ ਬੱਚੇ ਹੁੰਦੇ ਨੇ ਜਿਹੜੇ ਆਲਮੋਸਟ ਕਨਫਿਊਜ਼ ਹੀ ਰਹਿੰਦੇ ਨੇ ਸਾਰੀ ਉਮਰ। ਸੋ ਉਹਨਾਂ ਨੂੰ ਕੋਈ ਈਵਨ ਉਹਨਾਂ ਨੇ ਕੋਈ ਚੀਜ਼ ਬਾਏ ਕਰਨੀ ਹੋਵੇ, ਹਾਲਾਂਕਿ ਕਿਸੇ ਕੋਲੋਂ ਸੁਜੈਸ਼ਨ ਲੈਣਾ ਉਹਦੇ ਬਾਰੇ, ਕੋਈ ਰਿਸਰਚ ਕਰਨੀ, ਕੋਈ ਚੀਜ਼ ਬਾਏ ਕਰਨੀ ਹੈ ਜਾਂ ਕੋਈ ਡਿਸੀਜਨ ਲੈਣਾ ਹੈ ਜਾਂ ਲਾਈਫ ਦੇ ਵਿੱਚ ਕਿਹੜੀ ਫੀਲਡ ਚ ਬੱਚਿਆਂ ਨੇ ਜਾਣਾ ਹੈ, ਇਹ ਬੱਚਿਆਂ ਦਾ ਫੈਸਲਾ ਹੋਣਾ ਚਾਹੀਦਾ ਤੇ ਪੇਰੈਂਟਸ ਦਾ ਕੰਮ ਉਹਨਾਂ ਨੂੰ ਪ੍ਰੋਪਰ ਗਾਈਡ ਕਰਨਾ ਹੋਣਾ ਚਾਹੀਦਾ ਕਿ ਇਸ ਫੀਲਡ ਦੇ ਵਿੱਚ ਸਹੀ ਕੀ ਹੈ ਤੇ ਗਲਤ ਕੀ ਹੈ। ਲੇਕਿਨ ਇਸ ਦੇ ਉਲਟ ਸਾਡੀ ਕਮਿਊਨਿਟੀ ਚ ਇਸ਼ੂ ਇਹ ਆ ਜਾਂਦਾ ਹੈ ਕਿ ਬੱਚੇ ਨੇ ਕੀ ਕਰਨਾ ਹੈ ਇਹਦਾ ਫੈਸਲਾ ਵੀ ਕਈ ਵਾਰ ਪੇਰੈਂਟਸ ਹੀ ਕਰ ਰਹੇ ਹੁੰਦੇ ਨੇ। ਸੋ ਕਈ ਵਾਰ ਬਿਲਕੁਲ ਹੀ ਪੇਰੈਂਟਸ ਜਿਹੜੇ ਨੇ ਉਹ ਬੱਚਿਆਂ ਦੇ ਅੱਗੇ ਜਿਹੜਾ ਉਹ ਆਤਮ ਸਮਰਪਣ ਹੀ ਕਰ ਦਿੰਦੇ ਕਿ ਜੋ ਬੱਚਾ ਕਹਿੰਦਾ ਉਸੇ ਤਰ੍ਹਾਂ ਹੀ ਕਰ ਲੈਂਦੇ ਨੇ, ਤੇ ਕਈ ਵਾਰ ਫਿਰ ਉਹ ਆਪਣੀ ਜਿਹੜੀ ਚੀਜ਼ ਹੈ, ਆਪਣੀ ਜਿਹੜੀ ਸੁਪਨੇ ਨੇ ਉਹ ਬੱਚਿਆਂ ਦੇ ਉੱਪਰ ਥੋਪ ਦਿੰਦੇ ਨੇ। ਸੋ ਜਿਸ ਨੂੰ ਲੈ ਕੇ ਕਈ ਵਾਰ ਮੈਂ ਦੇਖਦਾ ਕਿ ਖਾਸ ਕਰ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਇਹ ਇਸ਼ੂ ਹਮੇਸ਼ਾ ਰਹਿੰਦਾ ਹੈ ਕਿ ਡਿਸੀਜਨ ਮੇਕਿੰਗ, ਈਵਨ ਮੈਂ ਬਾਹਰ ਕਿਸੇ ਦੀ ਨਾ ਵੀ ਗੱਲ ਕਰਾਂ, ਖੁਦ ਦੀ ਵੀ ਈਵਨ ਗੱਲ ਕਰ ਲਈਏ, ਤੇ ਅੱਜ ਕੱਲ ਵੀ ਕਈ ਵਾਰ ਜਦੋਂ ਕੋਈ ਫੈਸਲਾ ਲੈਣਾ ਹੋਵੇ ਤੇ ਕਈ ਵਾਰ ਸੋਚੀਦਾ ਕਿ ਕਿਸੇ ਨੂੰ ਸਪੈਸ਼ਲੀ ਜੇ ਸਾਡੇ ਪੇਰੈਂਟਸ ਹੋਣ ਉਹਨਾਂ ਨੂੰ ਪੁੱਛਿਆ ਜਾਵੇ ਪਹਿਲਾਂ। ਹਾਲਾਂਕਿ ਗਲਤ ਨਹੀਂ ਹੁੰਦਾ ਕਿਸੇ ਪੇਰੈਂਟਸ ਦੇ ਨਾਲ ਜਾਂ ਆਪਣੇ ਵੱਡਿਆਂ ਦੇ ਨਾਲ ਸਲਾਹ ਕਰਨੀ ਤੇ ਫਿਰ ਉਹਦੇ ਮੁਤਾਬਕ ਕੋਈ ਡਿਸੀਜਨ ਲੈਣਾ, ਲੇਕਿਨ ਤੁਹਾਡੇ ਡਿਸੀਜਨ ਦੇ ਵਿੱਚ ਜਿਹੜੀ ਪਹਿਲੀ ਜਿਹੜੀ ਚੋਇਸ ਹੈ ਉਹ ਤੁਹਾਡੀ ਹੋਣੀ ਚਾਹੀਦੀ। ਤੁਸੀਂ ਕੋਈ ਡਿਸੀਜਨ ਲਓ, ਫਿਰ ਤੁਸੀਂ ਉਹਦੇ ਉੱਪਰ ਜਿਹੜੀ ਹੈ ਉਹ ਪੇਰੈਂਟਸ ਦੀ, ਫੈਮਿਲੀ ਮੈਂਬਰਸ ਦੀ, ਫਰੈਂਡਸ ਦੀ ਜਿਹੜੀ ਰਾਏ ਲਓ, ਫਿਰ ਤੁਸੀਂ ਆਪਣਾ ਡਿਸੀਜਨ ਜਿਹੜਾ ਉਸਨੂੰ ਬਣਾਓ। ਲੇਕਿਨ ਇਹਦੇ ਬਾਵਜੂਦ ਜਿਹੜੀ ਇਸ਼ੂ ਨੇ ਜਿਹੜੇ ਸਾਡੇ ਮੈਰਿਜ ਤੋਂ ਲੈ ਕੇ ਈਵਨ ਸਟੱਡੀ ਅਸੀਂ ਕਿਹੜੀ ਕਰਨੀ ਹੈ, ਸੋ ਉਹਦੇ ਬਾਰੇ ਮੋਸਟਲੀ ਜਿਹੜੇ ਸਾਡੇ ਬੱਚੇ ਤੇ ਈਵਨ ਵੱਡੇ ਵੀ ਜਿਹੜੇ ਮੈਂ ਉਹ ਕਨਫਿਊਜ਼ ਹੀ ਦੇਖੇ ਨੇ। ਸੋ ਫਿਰ ਕਿਸੇ ਦਿਨ ਇਹਦੇ ਬਾਰੇ ਗੱਲਬਾਤ ਕਰਾਂਗੇ। ਸੋ ਅੱਜ ਪ੍ਰੋਗਰਾਮ ਚ ਹੋਰ ਬੜੇ ਸਾਰੇ ਟੋਪਿਕ ਨੇ ਜਿਨ੍ਹਾਂ ਦੇ ਉੱਪਰ ਅਸੀਂ ਗੱਲਬਾਤ ਕਰਨੀ ਹੈ। ਸੋ ਜਿਨ੍ਹਾਂ ਦੇ ਵਿੱਚ ਅੱਜ ਕੱਲ ਜਿੱਥੇ ਪਹਿਲਾਂ ਇਹੋ ਜਿਹੀਆਂ ਨਿਊਜ਼ ਜਿਹੜੀਆਂ ਨੇ ਉਹ ਅਸੀਂ ਕਦੀ ਸੁਣੀਆਂ ਨਹੀਂ ਸੀ, ਜਿਸ ਤਰ੍ਹਾਂ ਇੰਡੀਆ ਜਾਂ ਪਾਕਿਸਤਾਨ ਦੇ ਵਿੱਚ ਨਕਲੀ ਨੋਟ ਕਈ ਵਾਰ ਤੁਹਾਨੂੰ ਕੋਈ ਥਮਾ ਜਾਂਦਾ ਸੀ ਤੇ ਬਾਅਦ ਪਤਾ ਲੱਗਦਾ ਸੀ ਬੈਂਕ ਚ ਜਾ ਕੇ। ਸੋ ਇੱਥੇ ਕੈਨੇਡਾ ਦੇ ਵਿੱਚ ਤੇ ਈਵਨ GTA ਦੇ ਵਿੱਚ ਵੀ ਇਹ ਕਮਿਊਨਿਟੀ ਨਿਊਜ਼ ਇਸ ਨੂੰ ਤੁਸੀਂ ਸਮਝ ਲਓ। ਸੋ ਇੱਕ ਲੇਡੀ ਜਿਸ ਨੇ ਕੋਈ ਸਮਾਨ ਵੇਚਿਆ ਸੀ ਉਸ ਨੂੰ ਕੋਈ ਨਕਲੀ ਨੋਟ ਦੇ ਗਿਆ। ਸੋ ਕੈਨੇਡਾ ਦੇ ਵਿੱਚ ਵੀ ਬੀ ਕੇਅਰਫੁਲ, ਅਗਰ ਤੁਸੀਂ ਵੀ ਮਾਰਕੀਟ ਪਲੇਸ ਦੇ ਉੱਪਰ ਆਪਣਾ ਸਮਾਨ ਵਗੈਰਾ ਪੁਰਾਣਾ ਵੇਚਦੇ ਹੋ, ਸੋ ਤੁਸੀਂ ਵੀ ਧਿਆਨ ਨਾਲ ਰਹਿਣਾ, ਨਕਲੀ ਨੋਟ ਇੱਥੇ ਵੀ ਮਿਲ ਜਾਂਦੇ ਨੇ। ਇਸ ਤੋਂ ਇਲਾਵਾ ਫੇਰ ਵੀ ਉਹ ਮਾਲ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ, ਸੋ ਉਹਦੇ ਵਿੱਚ ਮੌਂਟਰੀਅਲ ਦੇ ਇੱਕ ਜਿਹੜਾ ਮੇਲ ਹੈ ਉਸਨੂੰ ਜਿਹੜਾ ਆਈਡੈਂਟੀਫਾਈ ਵੀ ਕਰ ਲਿਆ ਗਿਆ ਤੇ ਉਹਦੀ ਤਲਾਸ਼ ਜਿਹੜੀ ਜਾਰੀ ਹੈ। ਥੋੜੀ ਜਿਹੀ ਖ਼ਬਰ ਇਹਦੇ ਬਾਰੇ ਦੇਵਾਂਗੇ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਬਹੁਤ ਸਾਰੀਆਂ ਨਿਊਜ਼ ਨੇ, ਸੋ ਜਿਹੜੀਆਂ ਕਿ ਇੱਥੇ ਅਸੀਂ ਐਕਸਪੈਕਟ ਨਹੀਂ ਸੀ ਕਰਦੇ। ਸੋ ਟੋਰਾਂਟੋ ਦੇ ਇੱਕ ਪੁਲਿਸ ਆਫਿਸਰ, ਉਹਨਾਂ ਨੂੰ ਵੀ ਚਾਰਜ ਕੀਤਾ ਗਿਆ, ਸੋ ਅਨਆਥੋਰਾਈਜ਼ ਯੂਜ਼ ਆਫ ਕੰਪਿਊਟਰ, ਯਾਨੀ ਕਿ ਕਿਸੇ ਦੀ ਜਾਣਕਾਰੀ ਜਿਹੜੀ ਉਹ ਕੰਪਿਊਟਰ ਦੇ ਵਿੱਚੋਂ ਕੱਢ ਰਹੇ ਸੀ। ਸੋ ਪੁਲਿਸ ਦੇ ਉੱਪਰ ਵੀ ਕੁਐਸਚਨਿੰਗ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹ ਹੋ ਰਹੀ ਹੈ। ਓਨਟਾਰੀਓ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕੈਦੀ ਨੇ ਉਹ ਫਰਾਰ ਨੇ। ਸੋ ਇਹ ਸੱਚਮੁੱਚ ਹੀ ਜਿਸ ਤਰ੍ਹਾਂ ਅਸੀਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਸਾਡੀ ਕੰਟਰੀ ਦੇ ਵਿੱਚ ਇਹੋ ਜਿਹੇ ਇਸ਼ੂ ਜਿਹੜੇ ਹਮੇਸ਼ਾ ਹੀ ਉੱਠਦੇ ਰਹਿੰਦੇ ਨੇ। ਸੋ ਇਹ ਕੀ ਖ਼ਬਰ ਹੈ, ਸੋ 6 ਕੈਦੀ ਹਲੇ ਵੀ ਫਰਾਰ ਨੇ। ਸੋ 150 ਦੇ ਕਰੀਬ ਜਿਹੜੇ ਕੈਦੀ ਸੀ ਉਹ ਜੇਲ੍ਹਾਂ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਆ ਗਏ। ਸੋ ਜਦੋਂ ਛੱਡ ਦਿੱਤਾ ਜਾਂਦਾ ਹੈ ਤੇ ਪਿੱਛੇ ਜੀ ਇੱਕ ਬਿਆਨ ਵੀ ਆਇਆ ਸੀ, ਸੋ ਜਿਸ ਨੂੰ ਲੈ ਕੇ ਥੋੜੀ ਜਿਹੀ ਕੰਟਰੋਵਰਸੀ ਵੀ ਹੋਈ ਸੀ। ਸੋ ਕੀ ਹੈ ਇਹ ਜਾਣਕਾਰੀ, ਇਹ ਵੀ ਪ੍ਰੋਗਰਾਮ ਚ ਅੱਗੇ ਚੱਲ ਕੇ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਕਮਿਊਨਿਟੀ ਨਿਊਜ਼ ਦੇ ਵਿੱਚ ਸਹੀ ਇੱਕ ਬ੍ਰੈਂਪਟਨ ਤੋਂ ਇੱਕ ਇਮੀਗ੍ਰੇਸ਼ਨ ਫਰਮ ਹੈ, ਸੋ ਉਸ ਨੂੰ $20,000 ਦਾ ਜਿਹੜਾ ਉਹ ਫਾਈਨ ਹੋਇਆ ਹੈ। ਸੋ ਈਵਨ ਇੱਕ ਹੇਟ ਕ੍ਰਾਈਮ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ। ਇੱਕ ਸਕੂਲ ਦੇ ਵਿੱਚ ਕੁਝ ਗ੍ਰੈਫਿਟੀ ਵਗੈਰਾ ਲਿਖ ਦਿੱਤੀ ਗਈ ਸੀ, ਹੇਟ ਕ੍ਰਾਈਮ ਜਿਹੜੇ ਨੇ ਉਸ ਦੇ ਅੰਡਰ ਇਸ ਨੂੰ ਇਨਵੈਸਟੀਗੇਟ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਓਨਟਾਰੀਓ ਦੀ ਨਾਰਦਰਨ ਏਰੀਆ ਦੇ ਵਿੱਚ, ਇੱਕ ਸਿਟੀ ਦੇ ਵਿੱਚ, ਸੋ ਇਹਦੀ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਟਰਕਿੰਗ ਇੰਡਸਟਰੀ ਨੂੰ ਲੈ ਕੇ, ਖਾਸ ਕਰ ਸਾਡੇ ਜਿਹੜੇ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ, ਹਮੇਸ਼ਾ ਹੀ ਫਿਕਰਮੰਦ ਰਹਿੰਦੇ ਨੇ ਕਿਉਂਕਿ ਬਹੁਤ ਸਾਰੀਆਂ ਐਡਸ ਜਿਹੜੀਆਂ ਨੇ AI ਜਨਰੇਟਡ ਉਹ ਵੀ ਜਿਹੜੀਆਂ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਇਨ ਜਨਰਲ ਮੈਂ ਕੱਲ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕੁਛ ਕੁ ਜਿਹੜੀਆਂ ਹੈਬਿਟਸ ਨੇ ਉਹ ਸਾਨੂੰ ਵੀ ਜਿਹੜੀਆਂ ਉਹ ਬਦਲਣੀਆਂ ਪੈਣਗੀਆਂ, ਅਦਰਵਾਈਜ਼ ਇਸ ਇੰਡਸਟਰੀ ਦੇ ਵਿੱਚ ਜਿਹੜਾ ਸਾਡੀ ਕਮਿਊਨਿਟੀ ਨੂੰ ਜਿਸ ਤਰ੍ਹਾਂ ਅਸੀਂ ਖੁਦ ਹੀ ਕਹਿੰਦੇ ਹਾਂ ਕਿ ਟਾਰਗੇਟ ਕੀਤਾ ਜਾ ਰਿਹਾ, ਸੋ ਟਾਰਗੇਟ ਹੋਣ ਲਈ ਜਿਹੜੇ ਰੀਜ਼ਨਸ ਬਣਦੇ ਨੇ, ਸੋ ਜਿਹੜੀਆਂ ਨਿਊਜ਼ ਹੁੰਦੀਆਂ ਨੇ ਉਹ ਵੀ ਸ਼ਾਇਦ ਅਸੀਂ ਖੁਦ ਹੀ ਉਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ। ਸੋ ਟਰੈਕਟਰ ਟੇਲਰ ਇੱਕ ਜਿਹੜਾ ਇੱਕ ਘਰ ਦੇ ਫਰੰਟ ਯਾਰਡ ਦੇ ਵਿੱਚ ਜਾ ਕੇ ਸਟੱਕ ਹੋ ਗਿਆ। ਸੋ ਕੀ ਕੀਤਾ ਫਿਰ ਪੁਲਿਸ ਨੇ, ਸੋ ਬ੍ਰੈਂਪਟਨ ਤੋਂ ਇਹ ਡਰਾਈਵਰ ਨੇ, ਹਮੇਸ਼ਾ ਹੀ ਤੁਹਾਨੂੰ ਪਤਾ ਹੈ ਕਿ ਕੋਈ ਇਸ ਤਰ੍ਹਾਂ ਦੀ ਨਿਊਜ਼ ਆਉਂਦੀ ਹੈ ਤੇ ਜਿਹੜਾ ਪਹਿਲਾਂ ਡਰੇ ਹੋਏ ਹੁੰਦਾ ਹੈ ਕਿ ਕਿਤੇ ਡਰਾਈਵਰ ਜਿਹੜਾ ਉਹ ਬ੍ਰੈਂਪਟਨ ਤੋਂ ਨਾ ਹੋਵੇ, ਲੇਕਿਨ ਇਹ ਸੱਚਮੁੱਚ ਹੀ ਇਹ ਡਰਾਈਵਰ ਜਿਹੜੇ ਨੇ ਬ੍ਰੈਂਪਟਨ ਤੋਂ ਨੇ। ਸੋ ਇਹਨਾਂ ਦੀ ਵੀ ਗੱਲਬਾਤ ਕਰਾਂਗੇ ਅੱਗੇ ਚੱਲ ਕੇ। ਇਸ ਤੋਂ ਇਲਾਵਾ ਜਿਹੜਾ ਸੋਨਾ ਹੈ, ਗੋਲਡ ਹੈ, ਉਸ ਦੀ ਪ੍ਰਾਈਜ਼ ਪਿੱਛੇ ਜੀ ਬਹੁਤ ਉੱਪਰ ਗਈਆਂ, ਹੁਣ ਥੋੜੀਆਂ ਜਿਹੀਆਂ ਥੱਲੇ ਵੀ ਨੇ, ਲੇਕਿਨ ਮੁਸ਼ਕਿਲ ਇਹ ਹੈ ਕਿ ਇਹ ਖਾਸ ਕਰ ਜੇ ਅਸੀਂ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ, ਸਾਊਥ ਇੰਡੀਅਨਸ ਦੀ ਗੱਲ ਕਰੀਏ, ਇਨ ਜਨਰਲ ਇਹਨਾਂ ਨੂੰ ਸੋਨੇ ਨਾਲ ਬਹੁਤ ਪਿਆਰ ਹੈ। ਪਰ ਤੁਸੀਂ ਕਦੀ ਅੰਦਾਜ਼ਾ ਲਗਾਇਆ ਹੋਏਗਾ ਕਿ ਇੰਡੀਆ ਦੇ ਘਰਾਂ ਦੇ ਵਿੱਚ ਜਿੰਨੇ ਵੀ ਸਾਡੀਆਂ ਫੈਮਿਲੀਜ਼ ਨੇ, ਸੋ ਅਗਰ ਸਾਰਾ ਉਹਨਾਂ ਦਾ ਸੋਨਾ ਇਕੱਠਾ ਕਰ ਲਿਆ ਜਾਏ ਤੇ ਕਿੰਨਾ ਕੁ ਹੋਏਗਾ। ਸੋ ਇਸ ਦੇ ਬਾਰੇ ਅੱਜ ਬੜੀ ਇੰਟਰਸਟਿੰਗ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਗਰਾਮ ਦੇ ਆਖਰੀ ਹਿੱਸੇ ਚ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਾਂਗਾ ਕਿ ਜਿਹੜੀ ਭਾਰਤੀ ਘਰਾਂ ਚ ਜਿਹੜੀ ਸੋਨੇ ਦੀ ਕੀਮਤ ਹੈ, ਜਿਹੜਾ ਉੱਥੇ ਸੋਨਾ ਪਿਆ ਹੈ ਕਿੰਨੀ ਕੁ ਹੋਏਗੀ। ਸੋ ਇਹਦੇ ਬਾਰੇ ਜਿਹੜੀ ਗੱਲਬਾਤ ਕਰਾਂਗੇ। ਕੱਲ ਤੁਹਾਡੇ ਨਾਲ ਇੱਕ ਨਿਊਜ਼ ਜਿਹੜੀ ਮੈਂ ਸਾਂਝੀ ਕੀਤੀ ਸੀ ਕਿ ਸ਼ਾਰਕ ਟੈਂਕ ਇੰਡੀਆ ਦੀ ਇੱਕ ਜਿਹੜੀ ਫਾਰਮਰ ਉਹਨਾਂ ਦੀ ਜੱਜ ਸੀ, ਨਵੇਂ ਥਾਪਰ ਉਹਨਾਂ ਦਾ ਨਾਂ ਹੈ, ਸੋ ਉਹਨਾਂ ਨੇ ਇੱਕ ਵੀਡੀਓ ਇਨ ਜਨਰਲ ਪੋਸਟ ਕਰ ਦਿੱਤੀ, ਸੋ ਜਿਸ ਨੂੰ ਲੈ ਕੇ ਬੜਾ ਹੀ ਟਰੋਲ ਕੀਤਾ ਗਿਆ ਉਹਨਾਂ ਨੂੰ। ਸੋ ਕਿਉਂ ਉਹਨਾਂ ਨੂੰ ਟਰੋਲ ਕੀਤਾ ਗਿਆ, ਕੀ ਸੀ ਇਸ ਵੀਡੀਓ ਦੇ ਵਿੱਚ, ਹੈ ਤੇ ਕੁਛ ਵੀ ਨਹੀਂ ਸੀ, ਲੇਕਿਨ ਜੋ ਜਿਸ ਤਰ੍ਹਾਂ ਦੀ ਡਿਵੀਜ਼ਨ ਅੱਜ ਕੱਲ ਜਿਹੜੀ ਕ੍ਰੀਏਟ ਕੀਤੀ ਜਾਂਦੀ ਹੈ, ਸੋ ਉਹਦੇ ਮੁਤਾਬਿਕ ਅਗਰ ਦੇਖਿਆ ਜਾਏ ਤਾਂ ਸੱਚਮੁੱਚ ਹੀ ਇਹ ਫਿਕਰਮੰਦੀ ਵਾਲੀ ਗੱਲ ਹੈ। ਸੋ ਇਹ ਵੀ ਤੁਹਾਡੇ ਨਾਲ ਜਿਹੜੀ ਅੱਗੇ ਚੱਲ ਕੇ ਮੈਂ ਸਾਂਝੀ ਕਰਾਂਗਾ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਜਰਮਨੀ ਚ ਇੱਕ ਜਿਹੜਾ ਵਿਸਾਖੀ ਸਮਾਗਮ ਦੇ ਦੌਰਾਨ ਗੁਰਦੁਆਰੇ ਚ ਦੋ ਜਿਹੜੇ ਧਿਰ ਸਨ ਉਹਨਾਂ ਦੇ ਵਿਚਕਾਰ ਝੜਪਾਂ ਵੀ ਹੋਈਆਂ। ਸੋ ਸਾਡੇ ਜਿਹੜੇ ਖਾਸ ਕਰ ਸਿੱਖ ਕਮਿਊਨਿਟੀ ਦੇ ਨਾਲ ਲੋਕ ਨੇ ਹਮੇਸ਼ਾ ਹੀ ਇਸ ਦੇ ਉੱਪਰ ਗੱਲਬਾਤ ਵੀ ਕਰਦੇ ਨੇ, ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਪ੍ਰਬੰਧਕ ਜਿਹੜੇ ਕਿ ਇਹ ਸਾਰੇ ਚੀਜ਼ਾਂ ਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਕਿ ਪ੍ਰਬੰਧਕੀ ਜਿਹੜਾ ਉੱਥੇ ਢਾਂਚਾ ਹੁੰਦਾ ਹੈ, ਕਮੇਟੀ ਹੁੰਦੀ ਹੈ, ਜਾਂ ਤੁਸੀਂ ਪੰਜਾਬੀ ਚ ਉਸ ਨੂੰ ਅਸੀਂ ਗੋਲਕ ਤੇ ਕਬਜ਼ੇ ਨੂੰ ਲੈ ਕੇ ਜਿਹੜੀ ਲੜਾਈ ਹੈ ਉਹ ਚੱਲਦੀ ਰਹਿੰਦੀ ਹੈ, ਜਿਸ ਨਾਲ ਪੂਰੀ ਕਮਿਊਨਿਟੀ ਨੂੰ ਕਈ ਵਾਰ ਇਹਦੇ ਬਾਰੇ ਸ਼ਰਮਸ਼ਾਰ ਜਿਹੜਾ ਹੋਣਾ ਪੈਂਦਾ ਹੈ। ਸੋ ਕੀ ਹੈ ਉੱਥੇ ਜਿਹੜੀ ਝੜਪ ਹੋਈ ਹੈ, ਥੋੜੀ ਜਿਹੀ ਡਿਟੇਲ ਇਹਦੀ ਵੀ ਸਾਂਝੀ ਕਰਾਂਗੇ। ਹਾਲਾਂਕਿ ਇਹ ਬੜਾ ਇੱਕ ਅਹਿਮ ਮੁੱਦਾ ਹੈ, ਸੋ ਮੈਨੂੰ ਲੱਗਦਾ ਕਿ ਜਿਹੜੀਆਂ ਕਮਿਊਨਿਟੀ ਦੀਆਂ ਖਾਸ ਕਰ ਸਿੱਖ ਧਰਮ ਦੇ ਨਾਲ ਜਿਹੜੀਆਂ ਮੋਸਟਲੀ ਕਮੇਟੀ ਜਿਹੜੀਆਂ ਜੁੜੀਆਂ ਹੋਈਆਂ ਨੇ, ਸੋ ਇਹਨਾਂ ਨੂੰ ਬੈਠ ਕੇ ਘੱਟੋ ਘੱਟ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਆਪਣਾ ਰਿਲੀਜੀਅਸ ਤੌਰ ਦੇ ਉੱਪਰ ਕੋਈ ਟ੍ਰਿਬਿਊਨਲ ਹੀ ਬਣਾ ਸਕਦੇ ਨੇ ਕਿ ਅਗਰ ਕੋਈ ਇਹਨਾਂ ਦਾ ਇਸ਼ੂ ਹੈ ਤੇ ਉੱਥੇ ਜਾ ਕੇ ਸੋਲਵ ਹੋ ਜਾਏ, ਇੰਸਟੈਡ ਆਫ ਇੱਕ ਦੂਜੇ ਨੂੰ ਜਿਹੜਾ ਅੰਦਰ ਹੀ ਦਰਬਾਰ ਸਾਹਿਬ ਦੇ ਅੰਦਰ ਹੀ ਉੱਥੇ ਲੜਨਾ, ਪੱਗਾਂ ਲਾਉਣੀਆਂ ਤੇ ਫਿਰ ਉਹਦੀ ਵੀਡੀਓ ਜਦੋਂ ਪੋਸਟ ਹੁੰਦੀਆਂ ਨੇ ਤੇ ਫਿਰ ਇਹ ਕਹਿਣਾ ਕਿ ਸਾਨੂੰ ਜਾਣ ਬੁੱਝ ਕੇ ਜਿਹੜਾ ਉਹ ਬਦਨਾਮ ਕੀਤਾ ਜਾ ਰਿਹਾ, ਟਾਰਗੇਟ ਕੀਤਾ ਜਾ ਰਿਹਾ। ਸੋ ਇੰਨਾ ਚੰਗਾ ਹੈ ਕਿ ਕੋਈ ਨਾ ਕੋਈ ਤਰੀਕਾ ਜ਼ਰੂਰ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਕਿ ਜਿਹੜੀ ਲੜਾਈ ਹੈ ਘੱਟੋ ਘੱਟ ਲੜਾਈ ਤੇ ਰੁਕੇਗੀ ਨਹੀਂ, ਲੇਕਿਨ ਘੱਟੋ ਘੱਟ ਅੰਦਰ ਬੈਠ ਕੇ ਇਸ ਨੂੰ ਜਿਹੜਾ ਸੋਲਵ ਕਰ ਲਿਆ ਜਾਏ। ਪਹਿਲਗਾਮ ਹਮਲਾ ਹੋਇਆ ਸੀ, ਇੱਕ ਸਾਲ ਉਸ ਨੂੰ ਵੀ ਹੋ ਗਿਆ। ਸੋ ਜਦੋਂ ਕੋਈ ਨਿਊਜ਼ ਆਉਂਦੀ ਹੈ ਬੜੇ ਵੱਡੇ ਪੱਧਰ ਦੇ ਉੱਪਰ, ਉਹ ਤੁਹਾਨੂੰ ਪਤਾ ਹੈ ਕਿ ਉਸ ਦੇ ਬਾਰੇ ਜਿਹੜੀ ਗੱਲਬਾਤ ਹੁੰਦੀ ਹੈ, ਚਰਚਾ ਹੁੰਦੀ ਹੈ। ਈਵਨ ਇਸ ਹਮਲੇ ਤੋਂ ਬਾਅਦ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਕੌਨਫਲਿਕਟ ਵੀ ਜਾਰੀ ਸ਼ੁਰੂ ਹੋ ਗਿਆ ਸੀ, ਜਿਸ ਨੂੰ ਲੈ ਕੇ ਅੱਜ ਤੱਕ ਵੀ ਉਹ ਕਿੰਨੇ ਜਹਾਜ਼ ਡਿੱਗੇ, ਸੋ ਕਿਹੜੀ ਗੌਰਮੈਂਟ ਨੇ ਕੀ ਕੀਤਾ, ਸੋ ਕਿਹੜੀ ਫੌਜ, ਕੌਣ ਜਿੱਤਿਆ, ਕੌਣ ਹਾਰਿਆ, ਲੇਕਿਨ ਜਿਹੜੇ ਪਰਿਵਾਰ ਉਸ ਦੇ ਵਿੱਚ ਇਫੈਕਟ ਹੋਏ ਨੇ, ਇਫੈਕਟਡ ਹੋਏ ਸਨ ਉਸ ਸਮੇਂ, ਉਹਨਾਂ ਦੀ ਕੀ ਹਾਲਤ ਹੈ। ਸੋ ਹਮੇਸ਼ਾ ਜਿਹੜੀ ਡਿਸਕਸ਼ਨ ਹੈ ਉਹ ਇਸ ਤਰੀਕੇ ਵੱਲ, ਜਿਹੜੀ ਇਸ ਚੀਜ਼ ਦੇ ਵੱਲ ਸ਼ਿਫਟ ਹੋ ਜਾਂਦੀ ਹੈ ਕਿ ਕਿਹੜੀ ਗੌਰਮੈਂਟ ਤਗੜੀ ਹੈ, ਜੋ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪੋਲੀਟੀਕਲੀ ਤੌਰ ਦੇ ਉੱਪਰ ਕੋਈ ਇਹਨਾਂ ਹਮਲਿਆਂ ਤੋਂ ਬਾਅਦ ਜਿਹੜਾ ਉਹਦਾ ਬੈਨੀਫਿਟ ਦੇਖਿਆ ਜਾਂਦਾ ਹੈ ਕਿ ਕਿਹੜੀ ਪਾਰਟੀ ਨੂੰ ਹੋਏਗਾ ਜਾਂ ਕਿਹੜੀ ਕੰਟਰੀ ਨੂੰ ਹੋਏਗਾ, ਲੇਕਿਨ ਆਮ ਲੋਕ ਜਿਹੜੇ ਕਿ ਅਸੀਂ ਤੁਸੀਂ ਹਾਂ ਖਾਸ ਕਰ, ਸੋ ਸਾਡੇ ਅਗਰ ਪਰਿਵਾਰਾਂ ਦੇ ਨਾਲ ਕੋਈ ਇਹੋ ਜਿਹੇ ਜਿਹੜੇ ਕੋਈ ਹਮਲੇ ਹੁੰਦੇ ਨੇ, ਸੋ ਉਹਦੇ ਵਿੱਚ ਅਗਰ ਸਾਡੇ ਪਰਿਵਾਰ ਦੇ ਕੋਈ ਨੁਕਸਾਨ ਹੋ ਜਾਏ ਫਿਰ ਉਹਦਾ ਅਸਰ ਕੀ ਹੁੰਦਾ ਹੈ। ਸੋ ਇਹ ਬੜੀ ਜ਼ਰੂਰੀ ਗੱਲ ਹੈ ਕਿਉਂਕਿ ਅਸੀਂ ਆਮ ਲੋਕ ਹਾਂ, ਅਸੀਂ ਤਾਂ ਤੇ ਕੋਈ ਕਿਸੇ ਕੰਟਰੀ ਦੇ ਕੋਈ ਤੁਸੀਂ ਕਹਿ ਸਕਦੇ ਹੋ ਕਿ ਪਾਵਰਫੁਲ ਲੋਕਾਂ ਦੇ ਵਿੱਚੋਂ ਹਾਂ। ਸੋ ਜਦੋਂ ਹੀ ਕੋਈ ਇਸ ਤਰ੍ਹਾਂ ਦਾ ਜਦੋਂ ਕੋਈ ਅਟੈਕ ਹੁੰਦਾ ਹੈ, ਚਾਹੇ ਉਹ ਟੈਰਰਿਸਟ ਅਟੈਕ ਹੋਵੇ, ਚਾਹੇ ਦੋ ਕੰਟਰੀ ਦੀ ਲੜਾਈ ਹੋਵੇ, ਨਤੀਜਾ ਜਿਹੜਾ ਹੈ ਉਹ ਆਮ ਲੋਕਾਂ ਨੂੰ ਹੀ ਭੁਗਤਣਾ ਪਏਗਾ। ਸੋ ਇਹ ਗੱਲ ਬੜੀ ਹੀ ਯਾਦ ਰੱਖਣ ਵਾਲੀ ਹੈ। ਸੋ ਕੀ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ ਦਾ ਇਸ ਵਕਤ ਹਾਲ, ਸੋ ਉਹਦੀ ਵੀ ਗੱਲ ਕਰਾਂਗੇ। ਸੋ ਮਿਡਲ ਈਸਟ ਦੇ ਵਿੱਚ ਅਨਸਰਟਨਿਟੀ ਹਲੇ ਵੀ ਜਿਹੜੀ ਬਰਕਰਾਰ। ਸੋ ਜਿਹੜਾ ਡੋਨਲਡ ਟਰੰਪ ਨੇ US ਦੇ ਪ੍ਰੈਜੀਡੈਂਟ, ਥੋੜੀ ਜਿਹੀ ਉਹਨਾਂ ਨੇ ਤੁਸੀਂ ਕਹਿ ਸਕਦੇ ਹੋ ਅਣਮਿੱਥੇ ਸਮੇਂ ਲਈ ਜਿਹੜਾ ਇਹ ਉੱਥੇ ਸੀਲ ਪਾਇਆ ਰਿਹਾ, ਇਸ ਨੂੰ ਵਧਾ ਦਿੱਤਾ ਹੈ। ਲੇਕਿਨ ਉੱਥੇ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਸੋ ਉਹ ਹਲੇ ਵੀ ਅਨਸਰਟਨ ਹੈ। 3 ਜਿਹੜੇ ਸ਼ਿਪਸ ਨੇ ਉਹਨਾਂ ਦੇ ਉੱਪਰ ਵੀ ਅਟੈਕ ਕੀਤਾ ਹੈ। ਸੋ ਇਹ ਅਟੈਕ ਇਹਨਾਂ ਨੇ ਕੀਤਾ, ਸੋ ਕਿਹੜੇ ਇਹ ਸ਼ਿਪ ਸੀ, ਸੋ ਇਹਨਾਂ ਦੇ ਬਾਰੇ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਕੂਜ਼ਮਾ ਦੇ ਰਿਲੇਟਡ ਗੱਲਬਾਤ ਹੋਣ ਜਾ ਰਹੀ ਹੈ US ਦੇ ਵਿੱਚ, ਉਹ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀ ਨਿਊਜ਼ ਆ ਰਹੀ ਹੈ, ਸੋ ਐਂਟਰੀ ਫੀ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ US ਵੱਲੋਂ। ਕੀ ਹੈ ਇਹਦਾ ਮਾਇਨਾ? ਇਹਦਾ ਮਤਲਬ ਹੈ ਕਿ ਨੈਗੋਸੀਏਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਿਮਾਂਡਸ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਗਈਆਂ ਨੇ। ਸੋ ਇਹ ਬੜੀ ਅਹਿਮ ਜਾਣਕਾਰੀ ਹੈ, ਕਿਉਂਕਿ ਜਿਹੜਾ ਕੈਨੇਡਾ US ਦਾ ਟ੍ਰੇਡ ਹੈ ਉਹ ਬੜਾ ਹੀ ਅਹਿਮ ਹੈ, ਖਾਸ ਕਰ ਜੇ ਇੱਥੇ ਬਿਜ਼ਨੈਸਿਸ ਨੂੰ ਲੈ ਕੇ, ਈਵਨ ਟਰੱਕਿੰਗ ਇੰਡਸਟਰੀ ਕੰਪਨੀ ਸਾਡੇ, ਇਹ ਸਾਰਿਆਂ ਦੀ ਜਿਹੜੀ ਫਿਊਚਰ ਦੀ ਜਿਹੜੀ ਪ੍ਰੈਡਿਕਸ਼ਨ ਆ, ਸੋ ਇਸ ਚੀਜ਼ ਦੇ ਉੱਪਰ ਬੇਸਡ ਹੈ ਕਿ ਜਿਹੜੇ ਕੂਜ਼ਮਾ ਅਗਰ ਨੈਗੋਸੀਏਸ਼ਨ ਅਗਰ ਸਿਰੇ ਚੜ ਜਾਂਦੀਆਂ ਨੇ, ਤਾਂ ਘੱਟੋ ਘੱਟ ਐਜ਼ ਇਟ ਇਜ਼ ਜੋ ਇਸ ਵਕਤ ਸਟੇਟਸ ਹੈ, ਸਟੇਟਸ ਕੋ ਜਿਹੜਾ ਬਰਕਰਾਰ ਰਹੇਗਾ, ਤੇ ਬਿਜ਼ਨਸਿਸ ਜਿਹੜੇ ਨੇ ਜਿਹੜੇ ਆਲਰੇਡੀ ਚੱਲ ਹੀ ਰਹੇ ਨੇ, ਸੋ ਇਹ ਕੰਟੀਨਿਊ ਹੋ ਜਾਣ। ਲੇਕਿਨ ਲੱਗ ਨਹੀਂ ਰਿਹਾ, ਕਿਉਂਕਿ ਜਿਹੜੇ US ਦੇ ਤੇਵਰ ਨੇ ਉਹ ਕੁਛ ਅਲੱਗ ਜਿਹੜੇ ਨੇ ਉਹ ਦੇਖ ਰਹੇ ਨੇ। ਸੋ ਇਹਦੇ ਲਈ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ, ਸੋ ਉਹਨਾਂ ਨੇ ਐਡਵਾਈਜ਼ਰੀ ਕਮੇਟੀ ਜਿਹੜੀ ਹੈ, ਸੋ ਉਹਦੇ ਬਾਰੇ ਵੀ ਜਿਹੜਾ ਦੱਸਿਆ ਹੈ ਕੀ ਨੇ, ਕਿਉਂ ਕੌਣ ਲੋਕ ਨੇ ਉਹਦੇ ਵਿੱਚ ਸ਼ਾਮਲ, ਸੋ ਕਿਹੜੇ ਲੋਕ ਉਹਦੇ ਵਿੱਚੋਂ ਜਿਹੜੇ ਬਾਹਰ ਚਲੇ ਗਏ ਨੇ, ਸੋ ਉਹਦੀ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਇਹ ਸਾਰੀਆਂ ਨਿਊਜ਼ ਨੇ, ਸੋ ਜਿਨ੍ਹਾਂ ਦੇ ਉੱਪਰ ਗੱਲਬਾਤ ਕਰਾਂਗੇ। ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਹੀ ਕਿਸੇ ਧਾਰਮਿਕ ਸ਼ਬਦ ਦੇ ਨਾਲ ਕਰਦੇ ਹਾਂ। ਸੋ ਅੱਜ ਤੁਹਾਨੂੰ ਨੁਸਰਤ ਫਤਿਹ ਅਲੀ ਖਾਨ ਹੁਣਾ ਸਾਹਿਬ ਦੀ ਇੱਕ ਕਵਾਲੀ ਹੈ, ਸੋ ਉਸ ਦੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ੁਰੂਆਤ ਕਰਦੇ ਹਾਂ ਧਾਰਮਿਕ ਸੈਗਮੈਂਟ ਦੀ। ਸੋ ਕੁਝ ਕੁ ਲੈਣਾ ਜਿਹੜੀਆਂ ਉਹਨਾਂ ਦੇ ਇਸ ਕਵਾਲੀ ਦੀਆਂ ਸੁਣਦੇ ਹਾਂ, ਫਿਰ ਪ੍ਰੋਗਰਾਮ ਚ ਅੱਗੇ ਵੱਧਦੇ। ਯੂ ਵੈਲਕਮ ਬੈਕ, ਤੁਸੀਂ ਸੁਣ ਰਹੇ ਹੋ ਡਿਸਕਸ਼ਨ ਟੇਬਲ, ਮੈਂ ਹਾਂ ਤੁਹਾਡਾ ਹੋਸਟ ਗੁਰਦੀਪ। ਸਟੂਡੀਓ ਦਾ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ। ਸੋ ਪ੍ਰੋਗਰਾਮ ਚ ਅੱਗੇ ਵਧਦੇ ਹਾਂ, ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ, ਸਭ ਤੋਂ ਪਹਿਲਾਂ ਮੈਂ IPL ਦੀ ਅਪਡੇਟ ਤੁਹਾਡੇ ਨਾਲ ਇੱਕ ਵਾਰ ਫਿਰ ਸਾਂਝੀ ਕਰਦੇ ਹਾਂ। ਸੋ ਇਸ ਵਕਤ ਜਿਹੜੇ IPL ਦੇ ਵਿੱਚ ਅਹਿਮ ਮੁਕਾਬਲਾ ਚੱਲ ਰਿਹਾ ਇਨ ਬਿਟਵੀਨ ਰਾਜਸਥਾਨ ਰਾਇਲਸ ਐਂਡ ਲਖਨਊ ਸੁਪਰ ਜਾਇੰਟ। ਸੋ ਇਸ ਵਕਤ ਜਿਹੜਾ ਸਕੋਰ ਹੈ ਉਹ 37 ਰਨ ਬਣ ਚੁੱਕੇ ਨੇ। ਸੋ ਤਿੰਨ ਖਿਡਾਰੀ ਜਿਹੜੇ ਨੇ ਉਹ ਰਾਜਸਥਾਨ ਰਾਇਲ ਦੇ ਆਊਟ ਹੋ ਚੁੱਕੇ ਨੇ। ਸੋ ਲੱਗਦਾ ਹੈ ਕਿ ਇਸ ਮੁਕਾਬਲੇ ਦੇ ਵਿੱਚ ਵੀ ਜਿਹੜੀ ਰਾਜਸਥਾਨ ਰਾਇਲਸ ਹੈ ਸੋ ਇਹ ਕੋਈ ਵਧੀਆ ਪਰਫਾਰਮ ਨਹੀਂ ਕਰਨਗੇ, ਲੇਕਿਨ ਹਲੇ ਕਿ ਇਸ ਟੂ ਅਰਲੀ ਸਿਰਫ ਤੇ ਸਿਰਫ 4 ਪੁਆਇੰਟ ਜਿਹੜੇ 3 ਓਵਰ ਜਿਹੜੇ ਹਲੇ ਹੋਏ ਨੇ ਤੇ ਇਹਦੇ ਵਿੱਚ ਜਿਹੜੇ 3 ਖਿਡਾਰੀ ਆਊਟ ਹੋ ਚੁੱਕੇ ਨੇ ਸਾਰੇ ਹੀ ਬੜੇ ਅਹਿਮ ਨੇ। ਯਸ਼ਵੀ ਜੈਸਵਾਲ 22 ਰਨ ਬਣਾ ਕੇ ਉਹ ਵੀ ਆਊਟ ਹੋ ਚੁੱਕੇ ਨੇ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਵੈਭਵ ਸੂਰਿਆਵੰਸ਼ੀ ਸਾਰਿਆਂ ਦੀ ਨਿਗਾਹਾਂ ਜਿਹੜੀਆਂ ਬਰਕਰਾਰ ਸੀ ਉਹਨਾਂ ਦੇ ਉੱਪਰ, ਸੋ ਉਹ ਸਿਰਫ ਤੇ ਸਿਰਫ 8 ਰਨ ਬਣਾ ਕੇ ਅੱਜ ਆਊਟ ਹੋ ਗਏ ਨੇ। ਸੋ ਇਸ ਤੋਂ ਇਲਾਵਾ ਧਰੁਵ ਜੁਰੇਲ ਵਿਕਟ ਕੀਪਰ ਸੀ ਉਹਨਾਂ ਦੇ, ਸੋ ਪਹਿਲੀ ਬਾਲ ਦੇ ਉੱਪਰ ਇਹ ਵੀ ਆਊਟ ਜਿਹੜੇ ਨੇ ਉਹ ਹੋ ਚੁੱਕੇ ਨੇ। ਸੋ ਇਸ ਵਕਤ ਉਹਨਾਂ ਦੇ ਜਿਹੜੇ ਕੈਪਟਨ ਨੇ ਉਹਨਾਂ ਦੇ ਨਾਲ ਜਿਹੜਾ ਸਾਥ ਦੇ ਰਹੇ ਨੇ ਹੈਟਮਾਇਰ, ਸੋ ਪ੍ਰਾਗ ਤੇ ਹੈਟਮਾਇਰ ਜਿਹੜੇ ਨੇ ਇਸ ਵਕਤ ਕ੍ਰੀਜ ਦੇ ਉੱਪਰ ਨੇ। ਸੋ ਜਦੋਂ ਜਦੋਂ ਇਸ ਦੇ ਵਿੱਚ ਮੈਚ ਦੇ ਵਿੱਚ ਕੋਈ ਅਪਡੇਟ ਹੋਏਗੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਰਹਾਂ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲੀ ਖ਼ਬਰ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਿਹਾ ਸੀ ਕਿ ਅੱਜ ਕੱਲ੍ਹ ਪੂਰੀ ਦੁਨੀਆਂ ਚ ਜੋ ਚੱਲ ਰਿਹਾ, ਸੋ ਜਿਸ ਤਰ੍ਹਾਂ ਅਸੀਂ ਕੈਨੇਡੀਅਨ ਜਿਹੜੇ ਕੁਛ ਚੀਜ਼ਾਂ ਇੱਥੇ ਐਕਸਪੈਕਟ ਨਹੀਂ ਸੀ ਕਰਦੇ, ਲੇਕਿਨ ਹੁਣ ਤੁਸੀਂ ਇੱਥੇ ਸਾਰਾ ਕੁਛ ਐਕਸਪੈਕਟ ਕਰ ਸਕਦੇ ਹੋ, ਚਾਹੇ ਉਹ ਫਰਾਡ ਹੋਣ, ਨਕਲੀ ਨੋਟ ਹੋਣ, ਸਾਰਾ ਕੁਛ ਇੱਥੇ ਅੱਜ ਕੱਲ੍ਹ ਜਿਹੜਾ ਉਹ ਹੋ ਰਿਹਾ ਹੈ। ਸੋ ਟੋਰਾਂਟੋ ਤੋਂ ਇੱਕ ਔਰਤ, ਇੱਕ ਵੂਮਨ, ਸੋ ਇਹਨਾਂ ਦਾ ਨਾਂ ਲੀਜ਼ਾ ਪੋਲਾ ਕਾਵਾ ਦੱਸਿਆ ਜਾ ਰਿਹਾ। ਸੋ ਇਹਨਾਂ ਨੇ ਫੇਸਬੁੱਕ ਮਾਰਕੀਟ ਪਲੇਸ ਦੇ ਉੱਪਰ ਆਪਣਾ ਜਿਹੜਾ ਸਮਾਰਟਫੋਨ ਸੈੱਲ ਕਰਨ ਦੇ ਲਈ ਐਡ ਦਿੱਤੀ, ਜਿਸ ਤੋਂ ਬਾਅਦ ਇੱਕ ਜਿਹੜਾ ਕੋਈ ਸ਼ੱਕੀ ਸੀ ਉਸਨੇ ਕੰਟੈਕਟ ਕੀਤਾ ਇਹਨਾਂ ਦੇ ਨਾਲ, ਤੇ ਉਹਨਾਂ ਨੇ ਇਸ ਫੋਨ ਦਾ ਜਿਹੜਾ ਸੌਦਾ ਹੈ ਉਹ $900 ਦੇ ਵਿੱਚ ਜਿਹੜਾ ਉਹ ਸੈੱਟ ਕਰ ਲਿਆ। ਜਿਸ ਤੋਂ ਬਾਅਦ ਇਹ ਜਿਹੜੇ ਸ਼ੱਕੀ ਸਨ ਇਹ 5 ਅਪ੍ਰੈਲ ਨੂੰ ਇਹਨਾਂ ਨੇ ਫੋਨ ਉਹਨਾਂ ਕੋਲੋਂ ਪਿੱਕ ਕਰ ਲਿਆ ਤੇ ਕੈਸ਼ $900 ਉਹਨਾਂ ਨੂੰ ਜਿਹੜਾ ਉਹ ਦੇ ਦਿੱਤਾ। ਇਸ ਤੋਂ ਬਾਅਦ ਜਿਹੜਾ ਇਹ $900 ਹੈ, ਸੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੈਸ਼ $100 ਦੇ ਬਿੱਲ ਸਨ ਤੇ ਇਹਦੇ ਵਿੱਚ ਕੁਛ ਜਿਹੜੇ 2 ਬਿੱਲ ਸਨ ਉਹ $50-$50 ਸਨ। ਸੋ ਜਦੋਂ ਉਹ ਇਹ ਪੈਸਾ ਲੈ ਕੇ ਸਾਰਾ ਕੈਸ਼ ਲੈ ਕੇ ਜਦੋਂ ਉਹ ਬੈਂਕ ਦੇ ਵਿੱਚ ਗਏ, ਉੱਥੇ ਜਾ ਕੇ ਜਦੋਂ ਉਹਨਾਂ ਨੇ ਇਹ ਜਮ੍ਹਾਂ ਕਰਾਉਣ ਦੀ ਜਦੋਂ ਕੋਸ਼ਿਸ਼ ਕੀਤੀ ਬੈਂਕ ਮਸ਼ੀਨ ਦੇ ਵਿੱਚ, ਤੇ ਪਹਿਲਾਂ ਬੈਂਕ ਦੀ ਜਿਹੜੀ ਮਸ਼ੀਨ ਹੈ ATM ਜਿਹਨੂੰ ਅਸੀਂ ਇੰਡੀਆ ਚ ਕਹਿ ਦਿੰਦੇ ਹਾਂ, ਸੋ ATM ਦੇ ਇਸ ਮਨੀ ਨੂੰ ਲੈਣ ਲਈ ਉਹਨਾਂ ਨੇ ਜਿਹੜਾ ਉਹ ਰਿਜੈਕਟ ਕਰ ਦਿੱਤਾ, ਸੋ ਉਹ ਅਕਸੈਪਟ ਨਹੀਂ ਕੀਤਾ। ਜਦੋਂ ਫਿਰ ਉਹ ਕਾਊਂਟਰ ਤੇ ਗਏ ਇਸ ਤੋਂ ਬਾਅਦ ਤੇ ਉਹਨਾਂ ਨੇ ਉੱਥੇ ਜਾ ਕੇ ਬੈਂਕ ਟੈਲਰ ਜਿਹੜੇ ਸਨ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਇਹ ਬਿੱਲ ਜਿਹੜੇ ਨੇ ਇਹ ਨਕਲੀ ਨੇ। ਸੋ ਬੀ ਕੇਅਰਫੁਲ। ਸੋ ਜਦੋਂ ਵੀ ਤੁਸੀਂ ਵੀ ਅੱਜ ਕੱਲ ਅਸੀਂ ਸਾਰੇ ਹੀ ਕੁਛ ਨਾ ਕੁਛ ਜਿਹੜਾ ਇਹ ਸੈੱਲ ਕੁਛ ਕਰਦੇ ਹਾਂ, ਕੁਛ ਨਾ ਕੁਛ ਬਾਏ ਕਰਦੇ ਰਹਿੰਦੇ ਹਾਂ, ਸੋ ਅਗਰ ਤੁਸੀਂ ਵੀ ਕੁਛ ਸੈੱਲ ਕਰ ਰਹੇ ਹੋ ਤੇ ਕੋਈ ਕੈਸ਼ ਦੇ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਪਹਿਲਾਂ ਜਾ ਕੇ ਉਸਨੂੰ ਨਾਲ ਲੈ ਕੇ ਤੇ ਤੁਸੀਂ ਨੋਟ ਜ਼ਰੂਰ ਚੈੱਕ ਕਰ ਲਓ। ਹਾਲਾਂਕਿ ਜੇ ਈਵਨ ਬ੍ਰੈਂਪਟਨ ਦੇ ਵਿੱਚ ਕੁਛ ਜਿਹੜੇ ਸਾਡੇ ਪੁਲਿਸ ਡਿਵੀਜ਼ਨਸ ਨੇ ਇਹ ਇੱਕ ਸੇਫ ਏਰੀਆ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਜਿੱਥੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਡੀਲਸ ਨੇ ਉਹ ਫਾਈਨਲ ਕਰ ਸਕਦੇ ਹੋ, ਉੱਥੇ ਸਰਵੇਲੈਂਸ ਕੈਮਰਾ ਵਗੈਰਾ ਵੀ ਹੁੰਦੇ ਨੇ। ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਕੈਸ਼ ਡੀਲ ਕਰ ਰਹੇ ਹੋ ਤੇ ਤੁਸੀਂ ਬੜੇ ਹੀ ਕੇਅਰਫੁਲ ਹੋ ਕੇ ਜਿਹੜਾ ਉਹ ਡੀਲ ਕਰੋ, ਕਿਉਂਕਿ ਨੋਟ ਜਿਹੜੇ ਨੇ ਉਹ ਨਕਲੀ ਹੋ ਸਕਦੇ ਨੇ। ਹਾਲਾਂਕਿ ਟੋਰਾਂਟੋ ਪੁਲਿਸ ਸਰਵਿਸਿਸ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜੇ ਨਕਲੀ ਨੋਟਾਂ ਦਾ ਜਿਹੜਾ ਅੱਜ ਕੱਲ ਸਰਕੂਲੇਸ਼ਨ ਹੈ ਟੋਰਾਂਟੋ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਾਫੀ ਜਿਹੜਾ ਵੱਧ ਰਿਹਾ, ਖਾਸ ਕਰ $100 ਦਾ ਬਿੱਲ ਤੇ $50 ਦਾ ਬਿੱਲ। ਸੋ ਜਿਸ ਨੂੰ ਲੈ ਕੇ ਜਿਹੜਾ ਥੋੜਾ ਜਿਹਾ ਤੁਹਾਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਅਗਰ ਤੁਸੀਂ ਇੰਟਰਸਟਿਡ ਹੁੰਦੇ ਹੋ ਜਿਹੜਾ ਮਾਰਕੀਟ ਪਲੇਸ ਤੋਂ ਕੁਛ ਚੀਜ਼ਾਂ ਖਰੀਦਣ ਜਾਂ ਵੇਚਣ ਦੇ ਲਈ। ਸੋ ਆਲਰੇਡੀ ਜਿਹੜੇ ਟੋਰਾਂਟੋ ਪੁਲਿਸ ਸਰਵਿਸਿਸ ਨੇ ਸੋ ਉਹਨਾਂ ਨੇ ਦੱਸਿਆ ਕਿ $94,000 ਦੇ ਕਰੀਬ ਉਹਨਾਂ ਨੇ ਆਲਰੇਡੀ ਉਹਨਾਂ ਕੋਲ ਜਿਹੜੇ ਨਕਲੀ ਨੋਟ ਨੇ ਉਹ ਕੁਲੈਕਟ ਉਹਨਾਂ ਨੇ ਕਰ ਲਏ ਨੇ। ਸੋ ਇਸ ਕਰਕੇ ਜਿਹੜੇ ਪੁਲਿਸ ਟੋਰਾਂਟੋ ਪੁਲਿਸ ਹੈ ਈਵਨ ਪੀਲ ਪੁਲਿਸ ਵੱਖ ਵੱਖ ਟਾਈਮ ਦੇ ਉੱਪਰ ਤੁਹਾਨੂੰ ਜਿਹੜਾ ਅਵੇਅਰ ਉਹ ਕਰਦੇ ਰਹਿੰਦੇ ਨੇ। ਸੋ ਬੀ ਕੇਅਰਫੁਲ, ਅਗਰ ਤੁਸੀਂ ਵੀ ਕੋਈ ਇਸ ਤਰ੍ਹਾਂ ਦੀ ਡੀਲ ਕਰਦੇ ਹੋ ਤੇ ਮੇਕ ਸ਼ੋਰ ਕਿ ਤੁਸੀਂ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਐਕਟ ਕਰੋ। ਸੋ ਜ਼ਿਆਦਾ ਜਾਣਕਾਰੀ ਦੀ ਤੁਸੀਂ ਜਿਹੜੀ ਪੀਲ ਪੁਲਿਸ ਦੀ ਵੈਬਸਾਈਟ ਜਾਂ ਟੋਰਾਂਟੋ ਪੁਲਿਸ ਸਰਵਿਸ ਦੀ ਵੈਬਸਾਈਟ ਤੇ ਜਾ ਕੇ ਸੇਫ ਜਿਹੜੀਆਂ ਟਿਪਸ ਨੇ ਉਹ ਉੱਥੇ ਜਾ ਕੇ ਕੁਝ ਡੀਲ ਕਰਨ ਲਈ ਤੁਸੀਂ ਜਾ ਕੇ ਪੜ ਸਕਦੇ। ਇਸ ਤੋਂ ਇਲਾਵਾ ਪ੍ਰੋਵਿੰਸ ਵੱਲੋਂ ਜਿਹੜਾ ਫਾਈਨ ਕੀਤਾ ਗਿਆ ਇੱਕ ਬ੍ਰੈਂਪਟਨ ਦੀ ਇਮੀਗ੍ਰੇਸ਼ਨ ਸਰਵਿਸਿਜ਼ ਕੰਪਨੀ ਹੈ $20,000। ਸੋ ਇਸ ਨੂੰ ਫਾਈਨ ਇਸ ਕਰਕੇ ਕੀਤਾ ਗਿਆ ਸੋ ਗ੍ਰੇ ਪੈਦਾ ਇਮੀਗ੍ਰੇਸ਼ਨ ਇਨਕਾਰਪੋਰੇਸ਼ਨ। ਸੋ ਇਹਨਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਫਾਈਲ ਕੀਤੀ ਸੀ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਕਿਸੇ ਇਮੀਗ੍ਰੇਸ਼ਨ ਫਰਮ ਨੂੰ ਯੂਜ ਕਰਦੇ ਹੋ ਤੇ ਤੁਹਾਨੂੰ ਰੀਪ੍ਰੈਜੈਂਟ ਕਰਦੀ ਹੈ। ਸੋ ਰੀਪ੍ਰੈਜੈਂਟੇਸ਼ਨ ਤੁਹਾਡੀ ਕਿਸੇ ਜਦੋਂ ਫਰਮ ਥਰੂ ਹੁੰਦੀ ਹੈ। ਸੋ ਇਹਨਾਂ ਨੇ 2023 ਦੇ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਵੈਸੇ ਹੀ ਇੱਕ ਫੋਨੀ ਕੰਪਨੀ ਜਿਹੜੀ ਉਹਦਾ ਜਿਹੜਾ ਇੰਪਲੋਇਮੈਂਟ ਸ਼ੋ ਕੀਤਾ ਸੀ ਇਸ ਫਾਈਲ ਦੇ ਵਿੱਚ, ਜਿਸ ਨੂੰ ਲੈ ਕੇ ਜਿਹੜਾ ਉਹ ਇਸ ਗ੍ਰੇ ਪੈਦਰ ਜਿਹੜੀ ਏਜੰਸੀ ਹੈ ਇਮੀਗ੍ਰੇਸ਼ਨ, ਸੋ ਇਹਨਾਂ ਨੂੰ $20,000 ਦਾ ਜਿਹੜਾ ਮਿਨਿਸਟਰੀ ਵੱਲੋਂ ਜਿਹੜਾ ਫਾਈਨ ਕੀਤਾ ਗਿਆ। ਸੋ ਇਹਨਾਂ ਨੇ ਜਿਹੜੀ ਗਿਲਟੀ ਹੈ ਉਹ ਵੀ ਇਹਦੇ ਵਿੱਚ ਜਿਹੜਾ ਉਹ ਪਲੀ ਕਰ ਰਹੀ ਹੈ। ਸੋ ਬੀ ਕੇਅਰਫੁਲ। ਸੋ ਆਪਣੀ ਜਿਹੜੀ ਐਪਲੀਕੇਸ਼ਨ ਹੈ ਘੱਟੋ ਘੱਟ ਤੁਸੀਂ ਖੁਦ ਜ਼ਰੂਰ ਚੈੱਕ ਕਰੋ। ਅਗਰ ਤੁਸੀਂ ਕੋਈ ਵੀ ਐਪਲੀਕੇਸ਼ਨ ਤੁਹਾਡੀ ਫਾਈਲ ਹੋ ਰਹੀ ਹੈ, ਸਾਈਨ ਕਰਨ ਤੋਂ ਪਹਿਲਾਂ ਮੇਕ ਸ਼ੋਰ ਕਰੋ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਸਹੀ ਹੋਵੇ। ਅਗਲੀ ਖਬਰ ਮਿਲਵਾਤੇ ਹਾਂ। ਵੈਸਟ ਮਿਸੀਸਾਗਾ ਦੇ ਵਿੱਚ ਇੱਕ ਹਾਈ ਸਕੂਲ ਹੈ ਜਿੱਥੇ ਕਿ ਇਸ ਨੂੰ ਟਾਰਗੇਟ ਕੀਤਾ ਗਿਆ, ਵੈਂਡਲਾਈਜ਼ ਕੀਤਾ ਗਿਆ। ਸੋ ਉੱਥੇ ਸਪਰੇ ਪੇਂਟ ਦੇ ਨਾਲ ਐਂਟੀ ਇਜ਼ਰੀਅਲ ਜਿਹੜੇ ਹੇਟ ਮੈਸੇਜ ਜਿਹੜੇ ਨੇ ਉਹ ਬਾਹਰ ਵਾਲੀਆਂ ਦੀਵਾਰਾਂ ਤੇ ਉੱਥੇ ਜਿਹੜਾ ਫਰਸ਼ ਸੀ, ਸੋ ਉੱਥੇ ਜਿਹੜੇ ਨੇ ਉਹ ਲਿਖੇ ਗਏ। ਸੋ ਮੰਗਲਵਾਰ ਵਾਲੇ ਦਿਨ ਅਰਲੀ ਮਾਰਨਿੰਗ ਜਦੋਂ ਇੱਥੇ ਕੁਝ ਲੋਕ ਜਿਹੜੇ ਇਕੱਠੇ ਹੋਏ ਤੇ ਬੱਚੇ ਉਦੋਂ ਜਦੋਂ ਪਹੁੰਚੇ ਤੇ ਉੱਥੇ ਉਹਨਾਂ ਨੇ ਦੇਖਿਆ ਕਿ ਜਿਹੜਾ ਸਕੂਲ ਹੈ ਐਰਨ ਸੈਂਟਰ ਬੁਲੇਵਰਡ ਦੇ ਉੱਪਰ ਜਿਹੜਾ ਸਥਿਤ ਹੈ, ਵੱਡੀ ਬਿਲਡਿੰਗ ਹੈ ਉੱਥੇ। ਸੋ ਇੱਥੇ ਜਿਹੜੀ ਵੈਂਡਲਾਈਜ਼ ਜਿਹੜਾ ਕੀਤਾ ਗਿਆ, ਸੋ ਪੀਲ ਪੁਲਿਸ ਵੱਲੋਂ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਗਈ। ਇਸ ਤੋਂ ਇਲਾਵਾ ਅਗਲੀ ਜਿਹੜੀ ਖਬਰ ਹੈ ਉਸ ਦੇ ਵੱਲ ਵੱਧਦੇ ਹਾਂ। ਇੱਕ ਟਰੈਕਟਰ ਟ੍ਰੇਲਰ ਜਿਹੜਾ ਹੈ ਉਹ ਇੱਕ ਘਰ ਦੇ ਵਿੱਚ ਜਾ ਕੇ ਉਹਦੇ ਫਰੰਟ ਯਾਰਡ ਦੇ ਵਿੱਚ ਜਾ ਕੇ ਸਟੱਕ ਹੋ ਗਿਆ। ਸੋ ਇਹ ਘਟਨਾ ਜਿਹੜੀ ਹੈ ਇਹ ਪੀਟਰਬੋਰੋ ਦੀ ਹੈ। ਸੋ ਇਹ ਕੱਲ ਸ਼ਾਮ ਦੀ ਘਟਨਾ ਹੈ। ਸੋ ਡਰਾਈਵਰ ਜਿਹੜਾ ਹੈ ਇਹ ਬ੍ਰੈਂਪਟਨ ਤੋਂ ਹੈ। ਸੋ ਜਦੋਂ ਇਹ ਉੱਥੇ ਕੁਝ ਡਿਲੀਵਰੀ ਕਰਨ ਜਾ ਰਿਹਾ ਸੀ ਤੇ ਉੱਥੇ ਸ਼ਾਇਦ ਯੂ ਟਰਨ ਕਰਨ ਦੇ ਚੱਕਰ ਦੇ ਵਿੱਚ ਇਸਨੇ ਆਪਣਾ ਜਿਹੜਾ ਟਰੈਕਟਰ ਟ੍ਰੇਲਰ ਹੈ ਉਸ ਨੂੰ ਕਿਸੇ ਘਰ ਦੇ ਫਰੰਟ ਯਾਰਡ ਦੇ ਵਿੱਚ ਜਿਹੜਾ ਉਹ ਫਸਾ ਲਿਆ। ਸੋ ਜਦੋਂ ਵਹੀਕਲ ਉੱਥੇ ਇਹ ਜਿਹੜਾ ਜਾ ਕੇ ਫਸ ਗਿਆ, ਉਸ ਤੋਂ ਬਾਅਦ ਪੁਲਿਸ ਨੂੰ ਜਿਹੜਾ ਬੁਲਾਇਆ ਗਿਆ। ਸੋ ਪੀਟਰਬੋਰੋ ਪੁਲਿਸ ਨੇ ਇਹ ਜਾਣਕਾਰੀ ਜਿਹੜੀ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਸ ਟਰੈਕਟਰ ਟ੍ਰੇਲਰ ਦੀ ਪਿਕਚਰ ਵੀ ਜਿਹੜੀ ਉਹ ਦਿੱਤੀ ਹੈ ਜਿਹਦੇ ਵਿੱਚ ਕਿ ਉਹ ਰੈਜੀਡੈਂਸ਼ੀਅਲ ਰੋਡ ਤੇ ਇਸ ਤੋਂ ਇਲਾਵਾ ਕਿਸੇ ਦਾ ਫਰੰਟ ਯਾਰਡ ਉੱਥੇ ਜਾ ਕੇ ਇਹ ਖੁੱਭ ਗਿਆ। ਸੋ ਬਹੁਤ ਸਾਰੇ ਚਾਰਜਿਸ ਜਿਹੜੇ ਨੇ ਲਗਾਏ ਗਏ ਨੇ। ਇਹ ਕੋਈ ਛੋਟੀ ਉਮਰ ਦਾ ਕੋਈ ਜਾਂ ਨਵਾਂ ਡਰਾਈਵਰ ਨਹੀਂ ਹੈ। ਕਈ ਵਾਰ ਜਿਹੜਾ ਸਾਰਾ ਸ਼ੱਕ ਜਿਹੜਾ ਜਾਂਦਾ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਨਵੇਂ ਡਰਾਈਵਰ ਹੀ ਸਾਰਾ ਕੁਝ ਕਰ ਰਹੇ ਨੇ। ਸੋ 45 ਸਾਲਾਂ ਇਹ ਉਮਰ ਦੇ ਡਰਾਈਵਰ ਨੇ ਬ੍ਰੈਂਪਟਨ ਤੋਂ। ਨਾਮ ਇਹਨਾਂ ਦਾ ਹਲੇ ਜਿਹੜਾ ਉਹ ਸਾਹਮਣੇ ਨਹੀਂ ਆਇਆ, ਲੇਕਿਨ ਮਲਟੀਪਲ ਓਫੈਂਸਿਸ ਇਨਕਲੂਡਿੰਗ ਕੇਅਰਲੈਸ ਡਰਾਈਵਿੰਗ, ਡਿਸਓਬੇ ਸਾਈਨ, ਇਮਪ੍ਰੋਪਰ ਬ੍ਰੇਕਿੰਗ ਸਿਸਟਮ, ਕਮਰਸ਼ੀਅਲ ਮੋਟਰ ਵਹੀਕਲ, ਫੇਲਿੰਗ ਟੂ ਐਂਟਰ ਅ ਡਿਫੈਕਟ ਇਨ ਅ ਡੇਲੀ ਇੰਸਪੈਕਸ਼ਨ ਰਿਪੋਰਟ। ਸੋ ਇਹ ਸਾਰੇ ਚਾਰਜਿਸ ਜਿਹੜੇ ਨੇ ਇਹਨਾਂ ਦੇ ਉੱਪਰ ਲਗਾਏ ਗਏ ਨੇ। ਸੋ ਅਗਰ ਤੁਸੀਂ ਵੀ ਦੇਖਦੇ ਹੋ ਕੋਈ ਟਰੈਕਟਰ ਟ੍ਰੇਲਰ ਕਿਤੇ ਫਸ ਗਿਆ ਤੇ ਥੋੜਾ ਜਿਹਾ ਅਗਰ ਤੁਸੀਂ ਹੈਲਪ ਵੀ ਕਰ ਦੋ, ਮੈਨੂੰ ਲੱਗਦਾ ਹੈ ਕਿ ਇਹਦੀ ਬਜਾਏ ਕਿ ਤੁਸੀਂ ਕਿਸੇ ਜਿਹੜੇ ਖਾਸ ਕਰ ਡਰਾਈਵਰ ਕਮਿਊਨਿਟੀ ਹੈ ਸਾਡੀ, ਅਗਰ ਕਿਤੇ ਸਟੱਕ ਹੋ ਜਾਂਦੇ ਹੋ ਤੇ ਉੱਥੋਂ ਬਜਾਏ ਕਿ ਬਹੁਤ ਸਾਰੀਆਂ ਟਿਕਟਾਂ ਲੈਣ ਦੀ ਬਜਾਏ ਇੱਕ ਦੀ ਟਿਕਟ ਦੇ ਨਾਲ ਵੀ ਜਿਹੜਾ ਕਈ ਵਾਰ ਤੁਸੀਂ ਬਚ ਸਕਦੇ ਹੋ। ਤੁਸੀਂ ਖੁਦ ਹੀ ਜਿਹੜਾ ਉਹ ਪੁਲਿਸ ਨੂੰ ਵੀ ਕਾਲ ਕਰ ਸਕਦੇ ਹੋ, ਹੈਲਪ ਵੀ ਲੈ ਸਕਦੇ ਹੋ। ਤੁਹਾਨੂੰ ਜਿਹੜਾ ਕਿਸੇ ਨੋ ਟਰੱਕ ਐਂਟਰੀ ਦੇ ਵਿੱਚ ਜਾਣ ਲਈ ਇੱਕ ਟਿਕਟ ਮਿਲੇਗੀ, ਲੇਕਿਨ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਐਕਟ ਕਰਦੇ ਹੋ ਜਿਹਦੇ ਨਾਲ ਤੁਸੀਂ ਪ੍ਰੋਪਰਟੀ ਵੀ ਡੈਮੇਜ ਕਰਦੇ ਹੋ ਤੇ ਖੁਦ ਵੀ ਤੇ ਕੰਪਨੀ ਨੂੰ ਵੀ ਜਿਹੜਾ ਮੁਸੀਬਤ ਚ ਪਾ ਦਿੰਦੇ ਹੋ ਤੇ ਫਿਰ ਇਹ ਸਾਰਿਆਂ ਵਾਸਤੇ ਜਿਹੜੀ ਮੁਸੀਬਤ ਹੈ ਉਹ ਹੋ ਜਾਂਦੀ ਹੈ। ਸੋ ਅਗਲੀ ਨਿਊਜ਼ ਦੇ ਵੱਲ ਵੱਧਦੇ ਹਾਂ। ਟੋਰਾਂਟੋ ਪੁਲਿਸ ਆਫਿਸਰ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ। ਸੋ ਇਹ ਇਸ ਲਈ ਚਾਰਜ ਕੀਤਾ ਗਿਆ ਕਿਉਂਕਿ ਇਹ ਪ੍ਰਾਈਵੇਟ ਪੁਲਿਸ ਡਾਟਾਬੇਸ ਜਿਹੜਾ ਸੀ, ਸੋ ਉਸ ਨੂੰ ਅਨਲਾਪਲੀ ਇਹਨਾਂ ਨੇ ਜਿਹੜਾ ਬ੍ਰੀਚ ਕੀਤਾ ਸੀ। ਸੋ ਮੰਗਲਵਾਰ ਵਾਲੇ ਦਿਨ ਜਿਹੜਾ ਟੋਰਾਂਟੋ ਪੁਲਿਸ ਸਰਵਿਸਿਜ਼ ਨੇ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਇਹ ਮਲਟੀਪਲ ਓਕੇਜ਼ਨ ਹੋਏ ਨੇ, ਖਾਸ ਕਰ ਪਿਛਲੇ ਸਾਲ ਜੂਨ ਤੋਂ ਲੈ ਕੇ ਦਸੰਬਰ ਤੱਕ। ਸੋ ਇਸ ਦੌਰਾਨ 33-year-old ਕਾਂਸਟੇਬਲ ਨੇ ਰਾਇਫਤ ਹਸਨ, ਸੋ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜਿਹੜਾ ਚਾਰਜ ਕੀਤਾ ਗਿਆ ਹੈ ਕਿਉਂਕਿ ਇਹ ਡਾਟਾ ਜਿਹੜਾ ਸੀ ਉਥੋਂ ਜਿਹੜਾ ਉਹ ਯੂਜ਼ ਕਰ ਰਹੇ ਸੀ ਅਨਆਥੋਰਾਈਜ਼ ਸੋ ਉਹਨਾਂ ਨੂੰ ਇਸ ਦੀ ਪਰਮਿਸ਼ਨ ਨਹੀਂ ਸੀ ਲੇਕਿਨ ਇਹਦੇ ਬਾਵਜੂਦ ਉਹ ਡਾਟਾ ਉੱਥੋਂ ਕਲੈਕਟ ਕਰਨ ਦੀ ਟਰਾਈ ਕਰ ਰਹੇ ਸੀ ਸੋ ਪੁਲਿਸ ਨੂੰ ਲੈ ਕੇ ਜਿਹੜੀ ਖਾਸ ਕਰ ਕਮਿਊਨਿਟੀ ਦੇ ਵਿੱਚ ਇਸ ਵਕਤ ਜਿਹੜੀ ਚਰਚਾ ਹੈ ਉਹ ਕਾਫੀ ਜਿਹੜੀ ਉਹ ਜ਼ਿਆਦਾ ਹੋ ਰਹੀ ਹੈ ਕਿਉਂਕਿ ਇੱਥੇ ਪੁਲਿਸ ਜਿਹੜੀ ਹੈ ਬੜਾ ਹੀ ਉਹਨਾਂ ਨੂੰ ਉਹਨਾਂ ਦੀ ਇਮੇਜ ਜਿਹੜੀ ਹੈ ਬੜੀ ਓਨੈਸਟ ਇਮੇਜ ਹੈ ਲੇਕਿਨ ਖਾਸ ਕਰ ਜਦੋਂ ਤੋਂ ਪਿੱਛੇ 6 ਪੁਲਿਸ ਆਫਿਸਰ ਜਦੋਂ ਤੱਕ ਉਨ੍ਹਾਂ ਨੂੰ ਪਕੜਿਆ ਗਿਆ ਹੈ ਵੱਖ ਵੱਖ ਜਿਹੜੇ ਉਨ੍ਹਾਂ ਤੇ ਚਾਰਜਿਸ ਵੀ ਲਗਾਏ ਗਏ ਨੇ ਉਸ ਤੋਂ ਬਾਅਦ ਤੇ ਈਵਨ ਪੀਲ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਇੰਸੀਡੈਂਟ ਹੋਏ ਸੀ ਜਦੋਂ ਪੁਲਿਸ ਦੇ ਉੱਪਰ ਹੀ ਲੋਕਾਂ ਨੇ ਜਿਹੜਾ ਉਹ ਕੁਸ਼ਚਨ ਸਵਾਲ ਚੁੱਕਣੇ ਸ਼ੁਰੂ ਕੀਤੇ ਸੀ ਉਸ ਤੋਂ ਬਾਅਦ ਇਹ ਥੋੜਾ ਜਿਹਾ ਹੁਣ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਪਰੇਸ਼ਾਨੀ ਹੈ ਕਿ ਇਹ ਜਿਹੜੇ ਪੁਲਿਸ ਮੈਨ ਨੇ ਜਿਨ੍ਹਾਂ ਦੇ ਉੱਪਰ ਮੋਸਟਲੀ ਅਸੀਂ ਜੇ ਅੱਜ ਤੋਂ 10 15 ਸਾਲ ਪਹਿਲਾਂ ਸੋਚੀਏ ਤੇ ਕਦੀ ਵੀ ਕੋਈ ਉਹਨਾਂ ਦੇ ਉੱਤੇ ਕੁਸ਼ਚਨ ਮਾਰਕ ਨਹੀਂ ਸੀ ਕਰ ਸਕਦਾ ਕਿ ਪੁਲਿਸ ਮੈਨ ਵੀ ਜਿਹੜੇ ਨੇ ਉਹ ਕਿਸੇ ਘਟਨਾ ਦੇ ਵਿੱਚ ਜਾਂ ਕਿਸੇ ਵੀ ਇਲੀਗਲ ਐਕਟੀਵਿਟੀ ਦੇ ਵਿੱਚ ਖੁਦ ਸ਼ਾਮਿਲ ਹੋ ਸਕਦੇ ਨੇ ਲੇਕਿਨ ਹੁਣ ਰੀਸੈਂਟਲੀ ਇਹਨਾਂ ਚੀਜ਼ਾਂ ਦੇ ਉੱਪਰ ਜਿਹੜੇ ਉਹ ਸਵਾਲ ਵੱਧਦੇ ਜਾ ਰਹੇ ਨੇ ਇਸ ਤੋਂ ਇਲਾਵਾ ਟੋਰਾਂਟੋ ਦੇ ਪ੍ਰੀਮੀਅਰ ਡਰੱਗ ਫੋਰਡ ਉਹਨਾਂ ਨੇ ਜਿਹੜਾ ਇਹ ਕਿਹਾ ਹੈ ਕਿ ਅੰਟਾਰੀਓ ਦੀਆਂ ਜੇਲ੍ਹਾਂ ਤੋਂ ਗਲਤੀ ਨਾਲ ਰਿਹਾ ਕੀਤੇ ਗਏ 6 ਕੈਦੀ ਜਿਹੜੇ ਨੇ ਉਹ ਅਜੇ ਵੀ ਫਰਾਰ ਨੇ ਸੋ 2021 ਤੋਂ ਲੈ ਕੇ ਜਿਹੜੇ ਇੱਥੇ ਪ੍ਰੋਵਿੰਸ ਦੀ ਜਿਹੜੇ ਜੇਲ੍ਹ ਨੇ ਉਥੋਂ 150 ਤੋਂ ਵੱਧ ਕੈਦੀ ਜਿਹੜੇ ਨੇ ਉਹਨਾਂ ਨੂੰ ਗਲਤ ਢੰਗ ਦੇ ਨਾਲ ਰਿਹਾ ਕੀਤਾ ਗਿਆ ਹੈ ਸੋ ਇਹ ਬੜੀ ਹੈਰਾਨਗੀ ਵਾਲੀ ਖ਼ਬਰ ਹੈ ਕੋਈ 1 ਨਹੀਂ 2 ਨਹੀਂ ਸੋ 150 ਤੋਂ ਵੱਧ ਕੈਦੀ ਇਸ ਤਰ੍ਹਾਂ ਦੇ ਨੇ ਸੋ ਜਿਨ੍ਹਾਂ ਨੂੰ ਗਲਤੀ ਦੇ ਨਾਲ ਰਿਹਾ ਕਰ ਦਿੱਤਾ ਗਿਆ ਗਲਤ ਢੰਗ ਦੇ ਨਾਲ ਜਿਹੜਾ ਉਹ ਰਿਹਾ ਕਰ ਦਿੱਤਾ ਗਿਆ ਸੋ ਜਿੱਥੇ ਪੁਲਿਸ ਸਾਡੀ ਉਹ ਕਾਫੀ ਉਹ ਪਰੇਸ਼ਾਨ ਹੁੰਦੀ ਹੈ ਬੜਾ ਉਹਨਾਂ ਨੂੰ ਮੁਸ਼ਕਿਲ ਹੁੰਦੀ ਹੈ ਕਿਸੇ ਨਾ ਕਿਸੇ ਕੈਦੀ ਨੂੰ ਪਕੜਨ ਲਈ ਸੋ ਉਸ ਤੋਂ ਬਾਅਦ ਕਈ ਵਾਰ ਤੁਹਾਨੂੰ ਪਤਾ ਕਿ ਜਸਟਿਸ ਸਿਸਟਮ ਸਾਡਾ ਬੇਲ ਰਿਫੋਰਮ ਇਹਦੇ ਉੱਪਰ ਵੀ ਬੜੀ ਸਾਰੀ ਚਰਚਾ ਹੁੰਦੀ ਹੈ ਸੋ ਸੱਚਮੁੱਚ ਹੀ ਉਹਨਾਂ ਦੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਕਿ ਬੜੀ ਮੁਸ਼ਕਿਲ ਦੇ ਨਾਲ ਕਿਸੇ ਨੂੰ ਪਕੜਿਆ ਜਾਂਦਾ ਤੇ ਕਈ ਵਾਰੀ ਇਹ ਫਿਰ ਜਦੋਂ ਇਸ ਤਰ੍ਹਾਂ ਦੀਆਂ ਨਿਊਜ਼ ਆਉਂਦੀਆਂ ਨੇ ਕਿ ਗਲਤੀ ਦੇ ਨਾਲ ਰਿਹਾ ਕਰ ਦਿੱਤਾ ਗਿਆ ਜਾਂ ਉਹਨਾਂ ਨੂੰ ਬੇਲ ਮਿਲ ਗਈ ਤੇ ਫਿਰ ਜਿਹੜੇ ਪੁਲਿਸ ਮੈਨ ਨੇ ਸੋ ਬੜੇ ਡਿਸਅਪੋਇੰਟਡ ਹੁੰਦੇ ਨੇ ਸੋ ਇਸ ਮਾਮਲੇ ਦੇ ਵਿੱਚ ਡਰੱਗ ਫੋਰਡ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਇਹਨਾਂ ਅਪਰਾਧੀਆਂ ਨੂੰ ਜਿਹੜਾ ਉਹ ਫੜ ਲਿਆ ਜਾਏਗਾ ਲੇਕਿਨ ਉਹ ਕਹਿੰਦੇ ਨੇ ਕਿ ਸਾਰੀ ਸਿਚੁਏਸ਼ਨ ਬੜੀ ਅਨਅਕਸੈਪਟੇਬਲ ਹੈ ਠੀਕ ਹੈ ਇਹ ਬਿਆਨ ਹੈ ਲੇਕਿਨ ਇਹ ਬਿਆਨ ਉਹਨਾਂ ਨੂੰ ਇਸ ਕਰਕੇ ਦੇਣਾ ਪਿਆ ਕਿਉਂਕਿ ਓਨਟਾਰੀਓ ਦੇ ਜਿਹੜੇ ਸੋਲਿਸਿਟਰ ਜਨਰਲ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਨੰਬਰ 2 ਦੇ ਉੱਪਰ ਸੋਲਿਸਿਟਰ ਜਨਰਲ ਤੋਂ ਬਾਅਦ ਜਿਹੜੇ ਆਫਿਸਰ ਨੇ ਸੋ ਉਹਨਾਂ ਨੇ ਇਹ ਅਸਲ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਸੋ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਪ੍ਰੋਵਿੰਸ ਦੀਆਂ ਜੇਲ੍ਹਾਂ ਤੋਂ ਗਲਤੀ ਨਾਲ ਜਿੰਨੇ ਵੀ ਕੈਦੀ ਰਿਹਾ ਹੋਏ ਨੇ ਸੋ ਉਹਨਾਂ ਨੇ ਗਿਣਤੀ ਦੱਸੀ ਸੀ 157 ਇਹ ਸਾਰੇ ਅਪਰਾਧੀਆਂ ਨੂੰ ਪਕੜ ਲਿਆ ਗਿਆ ਸੀ ਪਰ ਇਸ ਦੇ ਵਿੱਚ ਐਕਚੁਅਲ ਦੇ ਵਿੱਚ ਹਲੇ ਵੀ 6 ਕੈਦੀ ਜਿਹੜੇ ਫਰਾਰ ਨੇ ਸੋ ਜਦੋਂ ਇਸ ਦੇ ਬਾਰੇ ਉਹਨਾਂ ਨੂੰ ਜਿਹੜਾ ਉਹ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਹਲੇ 6 ਕੈਦੀ ਹਜੇ ਵੀ ਫਰਾਰ ਨੇ ਸੋ ਇਹ ਜਿਹੜੀ ਰਿਪੋਰਟ ਹੈ ਪਹਿਲੀ ਵਾਰ ਜਿਹੜੀ ਇਹ ਕੈਨੇਡੀਅਨ ਪ੍ਰੈਸ ਦੀ ਰਿਪੋਰਟ ਹੈ ਸੋ ਪਹਿਲੀ ਵਾਰ ਇਹ April 21 ਨੂੰ ਜਿਹੜੀ ਉਹ ਪਬਲਿਸ਼ ਹੋਈ ਸੀ ਸੋ ਇਹ ਕਾਫੀ ਜਿਹੜੀ ਅਹਿਮ ਖਬਰ ਹੈ ਸੋ ਇਹ ਇੱਕ ਜਿਹੜੇ ਸਵਾਲ ਨੇ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਕਿ ਹਲੇ ਡਰੱਗ ਫੋਰਡ ਹੋਣੀ ਹਲੇ ਵੀ ਜਿਹੜੇ ਨੇ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਪਲੇਨ ਉਹਨਾਂ ਨੇ ਖਰੀਦਿਆ ਸੀ ਸੋ ਉਸ ਮਾਮਲੇ ਚ ਹਲੇ ਵੀ ਘਿਰੇ ਹੋਏ ਨੇ ਹਾਲਾਂਕਿ ਇਸ ਨੂੰ ਲੈ ਕੇ ਜਿਹੜੀ ਪ੍ਰੈਸ ਹੈ ਉਹ ਹਲੇ ਇਹਨਾਂ ਦਾ ਪਿੱਛਾ ਜਿਹੜਾ ਉਹ ਨਹੀਂ ਛੱਡ ਰਹੀ ਸੋ ਉਹਨਾਂ ਨੂੰ ਫੇਰ ਇਸ ਦੇ ਬਾਰੇ ਜਦੋਂ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਹਲੇ ਕਿ ਬੜਾ ਇਹ ਮੇਰੇ ਲਈ ਉਹਨਾਂ ਨੇ ਦੱਸਿਆ ਕਿ ਇਹ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਇਹਦੇ ਵਿੱਚੋਂ ਬਚਣ ਲਈ ਕਿ ਡਬਲ ਸਟੈਂਡਰਡ ਹੈ ਕਿਉਂਕਿ ਬਹੁਤ ਸਾਰੇ ਪ੍ਰੋਵਿੰਸ ਨੇ ਸੋ ਜਿਹੜੇ ਕਿ ਪਲੇਨ ਜਿਹੜੇ ਨੇ ਉਹ ਖਰੀਦਦੇ ਨੇ ਲੇਕਿਨ ਪ੍ਰੈਸ ਹਲੇ ਪਿੱਛਾ ਜਿਹੜਾ ਉਹਨਾਂ ਦਾ ਨਹੀਂ ਛੱਡ ਰਹੀ ਸੋ ਸੋਮਵਾਰ ਵਾਲੇ ਦਿਨ ਵੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਉਹਨਾਂ ਨੇ ਲੋਕਾਂ ਕੋਲੋਂ ਲਾਊਡ ਐਂਡ ਕਲੀਅਰ ਫਰੋਮ ਦਾ ਪੀਪਲ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਨੇ ਇਹ ਫੈਸਲਾ ਦਿੱਤਾ ਕਿ ਜਿਹੜਾ ਪਲੇਨ ਹੈ ਇਹ ਸਮਾਂ ਜਿਹੜਾ ਉਹ ਸਹੀ ਨਹੀਂ ਹੈ ਸੋ ਜਿਸ ਲਈ ਉਹ ਇਸ ਨੂੰ ਵੇਚ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਈਵਨ ਕਿਊਬਕ ਦੇ ਜਿਹੜੇ 3 ਉਹਨਾਂ ਕੋਲ ਜਿਹੜੇ ਜੈਟਸ ਨੇ ਸੋ ਉਹਨਾਂ ਦਾ ਵੀ ਹਵਾਲਾ ਦਿੱਤਾ ਸੀ ਕਿ ਉੱਥੇ ਉਹਨਾਂ ਕੋਲ 3 ਨੇ ਤੇ ਅਸੀਂ ਸਾਡੇ ਕੋਲ 1 ਵੀ ਜਿਹੜਾ ਜੈਟ ਹੈ ਉਹ ਨਹੀਂ ਹੈ ਤੇ ਉਹਨਾਂ ਨੇ ਈਵਨ ਰਿਪੋਰਟਰਸ ਨੂੰ ਕਿਹਾ ਸੀ ਕਿ ਡਬਲ ਸਟੈਂਡਰਡਸ ਨੇ ਕਿਉਂਕਿ ਪ੍ਰਿੰਸ ਨੇ ਜਿਹੜਾ ਜਦੋਂ ਸਾਡੀ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ ਇਹ ਡਬਲ ਸਟੈਂਡਰਡ ਨੇ ਲੇਕਿਨ ਪ੍ਰੈਸ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਰਿਪੋਰਟਰਸ ਨੇ ਉਹ ਕੋਈ ਵੀ ਖ਼ਬਰ ਜਿਹੜੀ ਹੈ ਉਸਨੂੰ ਜਦੋਂ ਤੱਕ ਉਹਦੀ ਤਹਿ ਤੱਕ ਨਹੀਂ ਜਾਂਦੇ ਫਿਰ ਉਦੋਂ ਤੱਕ ਉਹ ਇਸ ਦਾ ਪਿੱਛਾ ਨਹੀਂ ਛੱਡਦੇ ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੱਖ ਵੱਖ ਜਿੰਨੇ ਵੀ ਸਾਡੇ ਕੈਨੇਡਾ ਦੇ ਪ੍ਰੋਵਿੰਸ ਨੇ ਜਾਂ ਟੈਰੀਟਰੀਜ਼ ਨੇ, ਸੋ ਉਹਨਾਂ ਦੇ ਜਿਹੜੇ ਪ੍ਰੀਮੀਅਰਸ ਨੇ ਜਾਂ ਉੱਥੇ ਉਹਨਾਂ ਦੇ ਆਫਿਸ ਤੋਂ ਜਾ ਕੇ ਜਾਣਕਾਰੀ ਇਕੱਠਾ ਕਰਨ ਦੀ ਕਿਹੜੇ ਕਿਹੜੇ ਪ੍ਰੋਵਿੰਸ ਦੇ ਕੋਲ ਕਿੰਨੇ ਜਿਹੜੇ ਪਲੇਨ ਨੇ ਤੇ ਉਹਦਾ ਯੂਜ ਜਿਹੜਾ ਉਹ ਕਿੱਦਾਂ ਹੋ ਰਿਹਾ। ਸੋ ਈਵਨ ਕੁਛ ਜਿਹੜੇ ਪ੍ਰੋਵਿੰਸ ਨੇ ਤੁਸੀਂ ਸੁਣ ਕੇ ਥੋੜਾ ਜਿਹਾ ਹੈਰਾਨ ਵੀ ਹੋਵੋਗੇ, ਸੋ ਉਹਨਾਂ ਨੇ ਬੜੀ ਹੀ ਇਹਦੇ ਬਾਰੇ ਡਿਫਰੈਂਟ ਜਿਹੜੀ ਰਾਏ ਹੈ ਉਹ ਦਿੱਤੀ ਹੈ। ਸੋ ਮੋਸਟਲੀ ਜਿਹੜੇ ਪ੍ਰਿੰਸ ਐਡਵਰਡ ਆਈਲੈਂਡ, ਸੋ ਉੱਥੇ ਉਹਨਾਂ ਨੇ ਜਿਹੜਾ ਕਿਹਾ ਹੈ ਕਿ ਸਾਡੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਦੇ ਰੌਬ ਲਾਂਸ, ਸੋ ਉਹ ਕਹਿੰਦੇ ਨੇ ਕਿ ਉਹ ਮੋਸਟਲੀ ਕਮਰਸ਼ੀਅਲ ਫਲਾਈਟਸ ਜਿਹੜੀਆਂ ਨੇ ਉਹ ਯੂਜ ਕਰਦੇ ਨੇ, ਤੇ ਈਵਨ ਉਹ ਕਹਿੰਦੇ ਕਿ ਉਹ ਮੋਸਟਲੀ ਜਿਹੜੀ ਇਕਾਨਮੀ ਕਲਾਸ ਦੇ ਵਿੱਚ ਜਿਹੜੀ ਉਹ ਸਫ਼ਰ ਕਰਦੇ ਨੇ। ਸੋ ਕਈ ਵਾਰ ਉਹਨਾਂ ਨੇ ਇਸ ਦੇ ਬਾਰੇ ਦੇ ਜਿਹੜੇ ਹਵਾਲੇ ਵੀ ਦਿੱਤੇ ਨੇ ਕਿ ਕਦੋਂ ਕਦੋਂ ਸਾਡੇ ਪ੍ਰੀਮੀਅਰ ਜਿਹੜੇ ਨੇ ਉਹਨਾਂ ਨੇ ਜਿਹੜਾ ਪੈਸਾ ਬਚਾਉਣ ਦੇ ਲਈ ਪ੍ਰੋਵਿੰਸ ਦਾ ਈਵਨ ਇਕਾਨਮੀ ਕਲਾਸ ਦੇ ਵਿੱਚ ਸਫ਼ਰ ਕੀਤਾ ਹੈ। ਨਵਾਂ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ, ਸੋ ਉਹਨਾਂ ਨੇ ਵੀ ਕਿਹਾ ਕਿ ਉਹ ਜਿਹੜਾ ਹਮੇਸ਼ਾ ਹੀ ਜਿਹੜੇ ਨੇ ਕਮਰਸ਼ੀਅਲ ਫਲਾਈਟਸ ਦੇ ਵਿੱਚ ਜਿਹੜਾ ਉਹ ਟਰੈਵਲ ਕਰਦੇ ਨੇ। ਨਿਊ ਬ੍ਰੰਸਵਿਕ ਦੇ ਜਿਹੜੇ ਪ੍ਰੀਮੀਅਰ ਨੇ, ਸੋ ਉਹਨਾਂ ਨੇ ਵੀ ਇਹ ਕਨਫਰਮ ਕੀਤਾ ਹੈ ਕਿ ਉਹ ਵੀ ਜਿਹੜੇ ਨੇ ਉਹ ਕਮਰਸ਼ੀਅਲ ਫਲਾਈਟਸ ਦੇ ਵਿੱਚ ਜਿਹੜਾ ਜ਼ਿਆਦਾ ਜਿਹੜੀ ਨਾਰਮਲ ਫਲਾਈਟ ਹੁੰਦੀਆਂ ਨੇ ਸੋ ਉਹਦੇ ਵਿੱਚ ਹੀ ਟਰੈਵਲ ਕਰਦੇ ਨੇ। ਨਿਊ ਫਾਊਂਡਲੈਂਡ ਐਂਡ ਰੈਪਲਾਡੋਰ, ਸੋ ਉਥੋਂ ਦੇ ਜਿਹੜੇ ਪ੍ਰੀਮੀਅਰ ਨੇ ਟੋਨੀ ਵਾਕਹੈਮ, ਸੋ ਉਹਨਾਂ ਨੇ ਵੀ ਕਿਹਾ ਹੈ ਕਿ ਕਮਰਸ਼ੀਅਲ ਫਲਾਈਟ ਤੇ ਈਵਨ ਇਕਾਨਮੀ ਕਲਾਸ ਦੇ ਵਿੱਚ ਉਹ ਸਫ਼ਰ ਕਰਦੇ ਨੇ। ਸੋ ਕਿਊਬਕ ਦੇ ਜਿਹੜੇ ਸਪੋਕਸਮੈਨ ਨੇ ਟਰਾਂਸਪੋਰਟ ਮਿਨਿਸਟਰੀ ਦੇ, ਸੋ ਉਹਨਾਂ ਨੇ ਵੀ ਦੱਸਿਆ ਕਿ ਪ੍ਰੀਮੀਅਰ ਜਿਹੜੇ ਨੇ ਸਾਡੇ ਉਹ ਕਹਿੰਦੇ ਕਿ ਹਾਲਾਂਕਿ ਉਹ ਪ੍ਰਾਈਵੇਟਲੀ ਵੀ ਫਲਾਈ ਕਰਦੇ ਨੇ ਤੇ ਚਾਰਟਰਡ ਫਲਾਈਟ ਯੂਜ ਕਰਦੇ ਨੇ, ਪਰ ਉਹ ਕਹਿੰਦੇ ਨੇ ਕਿ ਕੋਈ ਐਕਸਕਲੂਸਿਵ ਟਰੈਵਲ, ਖਾਸ ਕਰ ਕੋਈ ਉਹਨਾਂ ਨੇ ਜਿਹੜੇ ਉਹਨਾਂ ਕੋਲ ਪਲੇਨ ਨੇ, ਸੋ ਮੈਡੀਕਲ ਐਮਰਜੈਂਸੀਜ਼ ਦੇ ਤੌਰ ਦੇ ਉੱਪਰ ਉਹ ਕਹਿੰਦੇ ਉਹਨਾਂ ਨੇ ਯੂਜ਼ ਕੀਤਾ ਜਾਂਦਾ ਹੈ, ਸੋ ਪਰਟੀਕੁਲਰ ਪ੍ਰੀਮੀਅਰ ਵਾਸਤੇ ਕੋਈ ਵੀ ਪਲੇਨ ਉਹਨਾਂ ਕੋਲ ਨਹੀਂ ਹੈ। ਸੋ ਮੈਨੀਟੇਬਾ ਦੇ ਪ੍ਰੀਮੀਅਰ ਜਿਹੜੇ ਨੇ, ਸੋ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕਮਰਸ਼ੀਅਲ ਫਲਾਈਟ ਯੂਜ਼ ਕਰਦੇ ਨੇ ਤੇ ਕਈ ਵਾਰ ਚਾਰਟਰਡ ਫਲਾਈਟ ਵੀ ਜਿਹੜੀਆਂ ਯੂਜ਼ ਕਰਦੇ ਨੇ। ਸੋ ਇਸ ਤਰ੍ਹਾਂ ਜਿੰਨੇ ਵੀ ਸਾਡੇ ਜਿਹੜੇ ਪ੍ਰੋਵਿੰਸਿਸ ਨੇ ਕੈਨੇਡਾ ਦੇ ਵਿੱਚ, ਸੋ ਮੋਸਟਲੀ ਜਿਹੜੇ ਪ੍ਰੀਮੀਅਰ ਨੇ ਉਹਨਾਂ ਨੇ ਇਹ ਦੱਸਿਆ ਕਿ ਉਹ ਜ਼ਿਆਦਾਤਰ ਕਮਰਸ਼ੀਅਲ ਫਲਾਈਟ ਤੇ ਈਵਨ ਪੈਸੇ ਬਚਾਉਣ ਦੇ ਲਈ ਇਕਾਨਮੀ ਕਲਾਸ ਦੇ ਵਿੱਚ ਵੀ ਜਿਹੜਾ ਉਹ ਟਰੈਵਲ ਕਰਦੇ ਨੇ। ਇਹਦੇ ਵਿੱਚ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਨੇ, ਸੋ ਉਹਨਾਂ ਨੇ ਵੀ ਇਹਦੇ ਬਾਰੇ ਜਿਹੜਾ ਦੱਸਿਆ ਹੈ ਕਿ ਉਹ ਕਹਿੰਦੇ ਕਿ ਜੇ ਕੋਈ ਇਸ ਤਰ੍ਹਾਂ ਦਾ ਕੋਈ ਨਾਨ ਕਮਰਸ਼ੀਅਲ ਏਅਰਕ੍ਰਾਫਟ ਜੇ ਕੋਈ ਯੂਜ਼ ਕੀਤਾ ਵੀ ਜਾਂਦਾ ਹੈ ਤੇ ਉਹ ਕਹਿੰਦੇ ਕਿ ਇਹਨੂੰ ਅਸੀਂ ਡਿਸਕਲੋਜ਼ਡ ਕਰਦੇ ਹਾਂ ਐਥਿਕਸ ਜਿਹੜੇ ਕਮਿਸ਼ਨਰ ਨੇ, ਸੋ ਜਿਹੜੇ ਵੀ ਉਹਨਾਂ ਦੇ ਅਕੋਰਡੈਂਸ ਖਾਸ ਕਰ ਕੌਨਫਲਿਕਟ ਆਫ ਇੰਟਰਸਟ ਦੇ ਐਕਟ ਦੇ ਅੰਡਰ ਜਿਹੜਾ ਵੀ ਉਹਦੇ ਮੁਤਾਬਕ ਜਦੋਂ ਵੀ ਅਸੀਂ ਯੂਜ਼ ਕਰਦੇ ਹਾਂ ਤੇ ਉਸਤੇ ਡਿਸਕਲੋਜ਼ ਅਸੀਂ ਪ੍ਰੋਪਰਲੀ ਕਰਦੇ ਹਾਂ। ਸੋ ਇਹਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਨੇ ਸਰ ਡੇਵਿਡ ਐਬੀ, ਸੋ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਵੀ ਕਮਰਸ਼ੀਅਲ ਇਕਾਨਮੀ ਜਿਹੜੀਆਂ ਫਲਾਈਟਸ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਤੇ ਵਿਦ ਇਨ ਕੈਨੇਡਾ, ਤੇ ਇਸ ਤੋਂ ਇਲਾਵਾ ਕਈ ਵਾਰ ਚਾਰਟਰ ਫਲਾਈਟਸ ਉਹ ਯੂਜ਼ ਕਰਦੇ ਨੇ ਜਦੋਂ ਖਾਸ ਕਰ ਉਹਨਾਂ ਨੂੰ ਕਿਸੇ ਰਿਮੋਟ ਏਰੀਆ ਦੇ ਵਿੱਚ ਜਾਣਾ ਪੈਂਦਾ ਹੈ। ਇੱਥੋਂ ਤੱਕ ਵੀ ਕਿ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਕੋਲੋਂ ਵੀ ਇਸ ਦੇ ਬਾਰੇ ਜਿਹੜਾ ਖਾਸ ਕਰ ਉਹਨਾਂ ਦੇ ਆਫਿਸ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ ਉਹ ਟਰੈਵਲ ਕਰਦੇ ਨੇ ਮੋਸਟਲੀ ਜਿਹੜਾ ਗੌਰਮੈਂਟ ਏਅਰਕ੍ਰਾਫਟ ਹੈ, ਬਹੁਤ ਜਿਹੜੇ ਉਹਨਾਂ ਦੇ ਅਫੀਸ਼ੀਅਲ ਤੇ ਪਰਸਨਲ ਟਰੈਵਲ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਕਿਉਂਕਿ ਇਹ ਉਹਨਾਂ ਦੀ ਜਿਹੜੀ RCMP ਦੀ ਸਿਕਿਉਰਿਟੀ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਨਾਂ ਨੂੰ ਜਿਹੜਾ ਇਹ ਗੌਰਮੈਂਟ ਦਾ ਏਅਰਕ੍ਰਾਫਟ ਹੈ ਇਸ ਨੂੰ ਯੂਜ ਕਰਨਾ ਪੈਂਦਾ ਹੈ, ਪ੍ਰੋਟੋਕਾਲ ਹੈ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈ ਇਹ ਜਿਹੜੀ ਜਿਹੜੇ ਸਾਡੇ ਰਿਪੋਰਟਰਸ ਨੇ ਖਾਸ ਕਰ ਮੀਡੀਆ ਦੇ ਨਾਲ ਰਿਲੇਟਡ ਜਦੋਂ ਪਿਛਲੇ ਦਿਨੀ ਜਦੋਂ ਤੋਂ ਕੌਂਟਰੋਵਰਸੀ ਹੋਈ ਹੈ, ਸੋ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਇਹ ਸਾਰੀ ਜਾਣਕਾਰੀ ਜਿਹੜੀ ਸਾਹਮਣੇ ਲੈ ਕੇ ਆਉਂਦੀ ਹੈ। ਬੜੀ ਇੰਟਰਸਟਿੰਗ ਇਨਫੋਰਮੇਸ਼ਨ ਹੈ ਕਿਉਂਕਿ ਹਮੇਸ਼ਾ ਹੀ ਕਈ ਵਾਰ ਤੁਹਾਨੂੰ ਪਤਾ ਹੈ ਕਿ ਪੋਲੀਟੀਸ਼ੀਅਨ ਜਿਹੜੇ ਨੇ ਉਹ ਗੱਲ ਨੂੰ ਥੋੜਾ ਜਿਹਾ ਘੁਮਾ ਫਰਾ ਕੇ ਜਿਹੜਾ ਉਹਦਾ ਜਿਹੜਾ ਮਤਲਬ ਹੈ ਕੁਛ ਡਿਫਰੈਂਟ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਪ੍ਰੈਸ ਰਿਪੋਰਟਰ ਜਦੋਂ ਕਿਸੇ ਦੇ ਪਿੱਛੇ ਜਦੋਂ ਪੈ ਜਾਂਦੇ ਨੇ ਤੇ ਫਿਰ ਉਹ ਖ਼ਬਰ ਦੀ ਤਹਿ ਤੱਕ ਜਿਹੜੇ ਉਹ ਪਹੁੰਚ ਜਾਂਦੇ ਨੇ। ਸੋ ਅਗਲੀ ਖ਼ਬਰ ਜਿਹੜੀ ਬੜੀ ਇੰਪੋਰਟੈਂਟ ਹੈ, ਸੋ ਮਾਰਕ ਕਾਰਨੀ ਉਹਨਾਂ ਨੇ ਕੱਲ ਰਿਲੀਜ਼ ਕੀਤੇ ਸੀ ਕੁਛ ਨਾਮ ਜਿਹੜੇ ਕਿ ਐਡਵਾਈਜ਼ਰੀ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ, ਜਿਹੜੀ ਗੱਲਬਾਤ ਹੋਣ ਜਾ ਰਹੀ ਹੈ ਕੈਨੇਡਾ US ਇਕਨੋਮਿਕ ਰਿਲੇਸ਼ਨ ਨੂੰ ਲੈ ਕੇ, ਕੂਜਮਾ ਨੂੰ ਲੈ ਕੇ। ਸੋ ਇਹਦੇ ਵਿੱਚ ਬਹੁਤ ਸਾਰੇ ਅਹਿਮ ਜਿਹੜੇ ਨਾਮ ਨੇ, ਲੇਕਿਨ ਕਮੇਟੀ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਹੈ ਕਿ ਇਸ ਨੂੰ ਲੈਡ ਕਰਨਗੇ ਲੀਡ ਕਰਨਗੇ ਡੋਮਿਨਿਕ ਲੈਬਲਾਂਕ ਤੇ ਮਿਨਿਸਟਰ ਨੇ ਉਹ ਕੈਨੇਡਾ ਯੂਐਸ ਟ੍ਰੇਡ ਨੂੰ ਲੈ ਕੇ ਸੋ ਇਸ ਤੋਂ ਇਲਾਵਾ ਹੋਰ ਬੜੇ ਸਾਰੇ ਨਾਮ ਨੇ ਇਹਦੇ ਵਿੱਚ ਜਿਹੜੇ ਉਹ ਸਾਹਮਣੇ ਆਏ ਨੇ ਸੋ ਕਾਫੀ ਲੰਬੀ ਚੌੜੀ ਲਿਸਟ ਹੈ ਸੋ ਅੱਜ ਮੈਂ ਇਸ ਦੇ ਬਾਰੇ ਜ਼ਿਆਦਾ ਤੁਹਾਡੇ ਨਾਲ ਜਾਣਕਾਰੀ ਨਹੀਂ ਕਰਾਂਗੇ ਕਰਾਂਗਾ ਲੇਕਿਨ ਜਿਹੜੀ ਸਪੈਸ਼ਲੀ ਜਿਸ ਚੀਜ਼ ਨੂੰ ਲੈ ਕੇ ਚਰਚਾ ਜਿਹੜੀ ਹੋ ਰਹੀ ਹੈ ਉਹ ਇਹ ਹੈ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਸੋ ਬਿਨਾਂ ਗੱਲਬਾਤ ਦੀ ਸ਼ੁਰੂਆਤ ਕੀਤਿਆਂ ਹੀ ਉਹਨਾਂ ਨੇ ਕੁਛ ਨਾ ਕੁਛ ਜਿਹੜਾ ਆਪਣੀ ਜਿਹੜੀਆਂ ਸ਼ਰਤਾਂ ਨੇ ਸੋ ਇਸ ਟ੍ਰੇਡ ਟਾਕ ਨੂੰ ਲੈ ਕੇ ਉਹ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਇਸ ਦੇ ਬਾਰੇ ਜਿਹੜੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਕਿ ਕੂਜ਼ਮਾ ਨੂੰ ਲੈ ਕੇ ਐਂਟਰੀ ਫੀਸ ਉਹਨਾਂ ਨੇ ਇਹਦਾ ਨਾਮ ਦਿੱਤਾ ਹੈ ਸੋ ਬਿਫੋਰ ਨੈਗੋਸੀਏਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਕੁਛ ਜਿਹੜੀਆਂ ਕੰਡੀਸ਼ਨ ਨੇ ਉਹ ਸੈੱਟ ਕਰ ਦਿੱਤੀਆਂ ਨੇ ਸੋ ਇੱਕ ਹਾਈ ਰੈਂਕ ਇੰਡੀਵਿਜੁਅਲ ਨੇ ਸੋ ਜਿਨ੍ਹਾਂ ਨੇ ਇਸ ਦੇ ਉੱਪਰ ਕਾਫੀ ਕੰਮ ਕੀਤਾ ਹੈ ਸੋ ਉਹਨਾਂ ਨੇ ਪ੍ਰੈਸ ਨੂੰ ਜਿਹੜਾ ਇਹ ਦੱਸਿਆ ਹੈ ਕਿ ਜਿਹੜਾ ਯੂਐਸ ਹੈ ਉਹ ਡਿਮਾਂਡ ਕਰ ਰਿਹਾ ਹੈ ਵਿਦਆਊਟ ਨੈਗੋਸੀਏਸ਼ਨ ਕੁਛ ਕੰਡੀਸ਼ਨ ਜਿਹੜੀਆਂ ਉਹਨਾਂ ਦੀਆਂ ਫੁਲਫਿਲ ਕੀਤੀਆਂ ਜਾਣ ਉਸ ਤੋਂ ਬਾਅਦ ਹੀ ਜਿਹੜੀ ਗੱਲਬਾਤ ਹੈ ਉਸ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾਏਗੀ ਸੋ ਜਿਸ ਨੂੰ ਲੈ ਕੇ ਕਾਫੀ ਸਾਰੇ ਕੰਸਰਨ ਜਿਹੜੇ ਨੇ ਉਹ ਜ਼ਾਹਰ ਕੀਤੇ ਜਾਂਦੇ ਨੇ ਸੋ ਇਹ ਜਿਹੜੀ ਡਿਮਾਂਡ ਹੈ ਇਸ ਨੂੰ ਕਨਫਰਮ ਕੀਤਾ ਹੈ ਕਿਊਬਕ ਦੇ ਜਿਹੜੇ ਪ੍ਰੀਮੀਅਰ ਨੇ ਜੀਨ ਚਾਰਲਸ ਸੋ ਉਹ ਵੀ ਅਪੁਆਇੰਟ ਕੀਤੇ ਗਏ ਨੇ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨ ਨੇ ਨਿਊ ਜਿਹੜੀ ਐਡਵਾਈਜ਼ਰੀ ਕਮੇਟੀ ਹੈ ਜਿਹੜੀ ਇਸ ਦੇ ਉੱਪਰ ਗੱਲਬਾਤ ਕਰਨ ਜਾ ਰਹੀ ਹੈ ਸੋ ਉਹ ਵੀ ਇਹਦਾ ਪਾਰਟ ਨੇ ਸੋ ਉਹਨਾਂ ਨੇ ਵੀ ਇਸ ਨੂੰ ਜਿਹੜਾ ਉਹ ਕਨਫਰਮ ਕੀਤਾ ਹੈ ਸੋ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਦੇ ਨਾਲ ਹੀ ਜਿਹੜੀ ਇਹ ਚਰਚਾ ਜਿਹੜੀ ਬੜੀ ਤੇਜ਼ ਹੋ ਗਈ ਹੈ ਕਿ ਜਿਹੜੇ ਕੂਜ਼ਮਾ ਜਿਹੜਾ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ 4 ਸਾਲ ਦੇ ਬਾਅਦ ਨੈਗੋਸ਼ੀਏਟ ਜਿਹੜਾ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਕੀ ਆਉਣ ਵਾਲੇ ਸਮੇਂ ਚ ਤਬਦੀਲੀਆਂ ਹੋਣਗੀਆਂ ਕੀ ਕੈਨੇਡਾ ਦੇ ਨਾਲ ਵੱਖਰੇ ਜਿਹੜੇ ਨੇ ਉਹ ਟ੍ਰੇਡ ਟਾਕ ਹੋਣਗੇ ਤੇ ਜਿਹੜੇ ਮੈਕਸੀਕੋ ਦੇ ਨਾਲ ਵੱਖਰੇ ਹੋਣਗੇ ਸੋ ਇਹ ਤੇ ਆਉਣ ਵਾਲਾ ਜਿਹੜਾ ਉਹ ਟਾਈਮ ਹੀ ਦੱਸੇਗਾ ਲੇਕਿਨ ਇਸ ਨੂੰ ਲੈ ਕੇ ਤੇ ਚਰਚਾ ਜਿਹੜੀ ਉਹ ਕਾਫੀ ਤੇਜ਼ ਹੈ ਕਿ ਕੀ ਸੱਚਮੁੱਚ ਹੀ ਇਹ ਕੂਜ਼ਮਾ ਦਾ ਐਗਰੀਮੈਂਟ ਵੀ ਜਿਹੜਾ ਕੈਨੇਡਾ ਯੂਐਸ ਦੇ ਵਿੱਚ ਬਰਕਰਾਰ ਰਹੇਗਾ ਜਾਂ ਨਹੀਂ ਸੋ ਇਸ ਨੂੰ ਲੈ ਕੇ ਜਿਹੜੇ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖਾਂਗੇ ਇਸ ਤੋਂ ਇਲਾਵਾ ਮਿਡਲ ਈਸਟ ਦੇ ਵਿੱਚ ਜਿਹੜਾ ਸਟੇਟ ਆਫ ਹਾਰਮੋਜ਼ ਹੈ ਸੋ ਉੱਥੇ ਜਿਹੜਾ ਟੈਨਸ਼ਨ ਜਿਹੜੀਆਂ ਬਰਕਰਾਰ ਨੇ ਯੂਐਸ ਪ੍ਰੈਜੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਸੀਜ਼ ਫਾਇਰ ਨੂੰ ਜਿਹੜਾ ਐਕਸਟੈਂਡ ਕਰ ਦਿੱਤਾ ਅਨਸਰਟਨ ਕੁਛ ਹਲੇ ਉਹਦੇ ਬਾਰੇ ਸਮਾਂ ਜਿਹੜਾ ਉਹ ਨਹੀਂ ਦੱਸਿਆ ਗਿਆ ਸੋ ਇਹਦੇ ਬਾਰੇ ਜਿਹੜੀ ਉੱਥੇ ਅਨਸਰਟਨਿਟੀ ਜਿਹੜੀ ਉਹ ਬਰਕਰਾਰ ਹੈ ਤੁਹਾਨੂੰ ਪਤਾ ਹੈ ਕਿ ਕੁਛ ਕੁ ਜਿਹੜੇ ਉੱਥੇ ਜਿਹੜੇ ਸ਼ਿਪ ਸਨ 3 ਸ਼ਿਪ ਉਹਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਇਰਾਨ ਵੱਲੋਂ ਸੋ ਜਿਸ ਤੋਂ ਬਾਅਦ ਉੱਥੇ ਜਿਹੜੀ ਟੈਨਸ਼ਨ ਨੇ ਉਹ ਵੱਧ ਗਈਆਂ ਨੇ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਕੰਟਰੀਜ਼ ਜਿਹਦੇ ਚ ਇੰਕਲੂਡਿੰਗ ਫਰਾਂਸ ਜਰਮਨੀ ਤੇ 30 ਹੋਰ ਮੁਲਕ ਨੇ ਸੋ ਉਹ ਇਹਦੇ ਉੱਪਰ ਇੱਕ ਬੈਠਕ ਕਰਨ ਜਾ ਰਹੇ ਨੇ ਸੋ ਦੇਖਦੇ ਹਾਂ ਕਿ ਇਹਦੇ ਨਾਲ ਕੋਈ ਫਰਕ ਪਏਗਾ ਆਉਣ ਵਾਲੇ ਦਿਨਾਂ ਚ ਸੋਲੂਸ਼ਨ ਨਿਕਲੇਗਾ ਜਾਂ ਨਹੀਂ ਕਿਉਂਕਿ ਇਹ ਬਹੁਤ ਹੀ ਲੰਬਾ ਤੇ ਬੜਾ ਹੀ ਤੁਹਾਨੂੰ ਪਤਾ ਹੈ ਕਿ ਇਸ ਵਿਸ਼ੇ ਦੇ ਉੱਪਰ ਹਰ ਇੱਕ ਚੈਨਲ ਦੇ ਉੱਪਰ ਗੱਲਬਾਤ ਜਿਹੜੀ ਰੋਜ਼ ਹੀ ਹੁੰਦੀ ਹੈ ਸੋ ਇਸ ਲਈ ਜਿਹੜੀ ਇਹਦੀ ਮੇਨ ਖਬਰ ਹੈ ਸੋ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਡਿਟੇਲ ਦੇ ਵਿੱਚ ਇਹਦੀ ਗੱਲਬਾਤ ਜਿਹੜੀ ਹੈ ਉਹ ਕੋਈ ਜਦੋਂ ਤੱਕ ਡਿਸੀਜਨ ਨਹੀਂ ਨਿਕਲਦਾ ਉਦੋਂ ਤੱਕ ਜਿਹੜੀ ਪ੍ਰੈਡਿਕਸ਼ਨ ਦੇ ਉੱਪਰ ਹੀ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਜਰਮਨੀ ਦੇ ਇੱਕ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਧੜਿਆਂ ਦੇ ਵਿਚਕਾਰ ਝੜਪ ਹੋ ਗਈ ਹੈ ਵਿਸਾਖੀ ਦੇ ਨਗਰ ਕੀਰਤਨ ਨੂੰ ਲੈ ਕੇ ਉੱਥੇ ਜਿਹੜੀ ਇਹ ਗੁਰਦੁਆਰਾ ਸਾਹਿਬ ਸੀ ਜਰਮਨ ਦੇ ਵਿੱਚ ਮੋਰਸ ਇੱਕ ਸਿਟੀ ਹੈ ਸੋ ਉੱਥੇ ਇੱਕ ਗੁਰਦੁਆਰਾ ਸਾਹਿਬ ਸੀ ਜਿੱਥੇ ਕਿ 4 ਲੋਕ ਜ਼ਖਮੀ ਹੋ ਗਏ ਨੇ ਸੋ ਜਰਮਨ ਦੀ ਵੇਸਲ ਇੱਕ ਪੁਲਿਸ ਅਥਾਰਟੀ ਹੈ ਸੋ ਉਹਨਾਂ ਨੇ ਇਹਦੇ ਉੱਪਰ ਜਿਹੜਾ ਕੇਸ ਵੀ ਦਰਜ ਕਰ ਲਿਆ ਗਿਆ ਹੈ ਸੋ ਇਸ ਤੋਂ ਬਾਅਦ ਜਿੱਥੇ ਗੁਰਦੁਆਰਾ ਸਾਹਿਬ ਫਿਲਹਾਲ ਜਿਹੜਾ ਹੈ ਉਹ ਸੰਗਤ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਸੋ ਇਹ ਤੁਸੀਂ ਸਥਿਤੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਘਟਨਾ ਕਿਸ ਤਰ੍ਹਾਂ ਦੀ ਹੋਏਗੀ ਤੇ ਕਿੰਨੀ ਗੰਭੀਰ ਹੋਏਗੀ ਕਿ ਉੱਥੇ ਜਿਹੜੀ ਅੰਦਰ ਲੜਾਈ ਹੋ ਰਹੀ ਸੀ ਉਸ ਨੂੰ ਕਾਬੂ ਕਰਨ ਦੇ ਲਈ ਜਿਹੜਾ ਸਪੈਸ਼ਲ ਫੋਰਸ ਦੇ ਜਿਹੜੇ ਉੱਥੇ ਜਵਾਨ ਸਨ ਜਾਂ ਜਿਹੜੇ ਆਫੀਸਰ ਸਨ ਉਹਨਾਂ ਨੂੰ ਉੱਥੇ ਤੈਨਾਤ ਕਰਨਾ ਪਿਆ ਇਸ ਤੋਂ ਬਾਅਦ ਜਿਹੜੇ ਸੰਗਤ ਆ ਉਹਦੇ ਵਿੱਚ ਤੇ ਕਾਫੀ ਰੋਸ ਵੀ ਜਿਹੜਾ ਪਾਇਆ ਜਾ ਰਿਹਾ ਪਰ ਇਹ ਜਿਹੜੀ ਝਗੜੇ ਦੀ ਅਸਲ ਵਜ੍ਹਾ ਜਿਹੜੀ ਹੈ ਉਹ ਹਲੇ ਤੱਕ ਜਿਹੜਾ ਉਹ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕੀ ਲੇਕਿਨ ਉਹ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪ੍ਰਬੰਧਕ ਜਿਹੜੇ ਨੇ ਉੱਥੋਂ ਦੇ ਸੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਿਹੜਾ ਕਿਸੇ ਗੱਲ ਦੇ ਉੱਪਰ ਇਤਰਾਜ਼ ਸੀ ਸੋ ਜਿਸ ਤੋਂ ਬਾਅਦ ਜਿਹੜੀ ਉਹਨਾਂ ਦੋ ਪ੍ਰਬੰਧਕਾਂ ਨੂੰ ਲੈ ਕੇ ਜਿਹੜੀ ਪੁਰਾਣੀ ਤੇ ਨਵੀਂ ਕਮੇਟੀ ਦੇ ਵਿੱਚ ਕੁਛ ਉਹਨਾਂ ਦੇ ਵਿਚਕਾਰ ਜਿਹੜਾ ਝਗੜਾ ਹੋਇਆ ਜਿਹੜਾ ਕਿ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਵਿੱਚ ਜਾ ਕੇ ਇੰਟਰਫੇਅਰ ਕਰਨਾ ਪਿਆ। ਸੋ ਇਹ ਬੜੀ ਅਹਿਮ ਖਬਰ ਹੈ। ਸੋ ਇਹ ਜਦੋਂ ਵੀ ਖਬਰ ਕੋਈ ਇਸ ਤਰ੍ਹਾਂ ਦੀ ਆਉਂਦੀ ਹੈ, ਕਮਿਊਨਿਟੀ ਚ ਇਹਦੇ ਬਾਰੇ ਕਾਫੀ ਗੁੱਸਾ ਤੇ ਰੋਸ ਵੀ ਹੁੰਦਾ ਹੈ ਕਿ ਜਿਹੜੇ ਪ੍ਰਬੰਧਕ ਨੇ ਉਹ ਆਪਣੇ ਝਗੜੇ ਬਜਾਏ ਤੇ ਕਿਤੇ ਬੈਠ ਕੇ ਨਿਬੇੜ ਲੈਣ। ਸੋ ਗੁਰੂ ਮਹਾਰਾਜ ਦੀ ਹਜੂਰੀ ਦੇ ਵਿੱਚ ਹੀ ਪੱਗਾਂ ਜਿਹੜੀਆਂ ਉਤਰਦੀਆਂ ਨੇ, ਲੜਾਈਆਂ ਹੁੰਦੀਆਂ ਨੇ, ਤੇ ਪੁਲਿਸ ਨੂੰ ਅੰਦਰ ਆ ਕੇ ਤੇ ਵਿੱਚ ਵਿਚਾਰ ਜਿਹੜਾ ਬਚਾਅ ਹੈ ਲੋਕਾਂ ਦਾ ਉਹ ਕਰਨਾ ਪੈਂਦਾ ਹੈ। ਸੋ ਜਿਸ ਨੂੰ ਲੈ ਕੇ ਕਮਿਊਨਿਟੀ ਦੇ ਵਿੱਚ ਕਾਫੀ ਜਿਹੜੀ ਗੱਲਬਾਤ ਹੋ ਰਹੀ ਹੈ। ਸੋ ਅਗਲੀ ਬੜੀ ਅਹਿਮ ਖਬਰ ਹੈ। ਸੋ ਇੱਕ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਕਿ ਇਹ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਖਬਰਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਇਹ ਇੱਕ ਘੰਟੇ ਦੇ ਵਿੱਚ ਚਾਹੇ ਥੋੜੀ ਥੋੜੀ ਡਿਟੇਲ ਹੀ ਦਿਓ, ਇੱਕ ਘੰਟੇ ਦਾ ਵੀ ਜਿਹੜਾ ਸਮਾਂ ਹੈ ਉਸਦਾ ਪਤਾ ਨਹੀਂ ਲੱਗਦਾ। ਸੋ ਸੋਨੇ ਨੂੰ ਲੈ ਕੇ, ਗੋਲਡ ਨੂੰ ਲੈ ਕੇ ਇੰਡੀਅਨਸ ਦੇ ਵਿੱਚ, ਖਾਸ ਕਰ ਸਾਊਥ ਇੰਡੀਅਨਸ ਦੇ ਵਿੱਚ ਬੜੀ ਹੀ ਕਰਿਓਸਟੀ ਰਹਿੰਦੀ ਹੈ। ਸਾਡੀਆਂ ਲੇਡੀਜ਼ ਤੇ ਸਾਡੇ ਜਿਹੜੀ ਮੈਰਿਜਿਸ ਨੇ ਉਹਦੇ ਜਦੋਂ ਵੀ ਕੋਈ ਮੈਰਿਜ ਹੁੰਦੀ ਹੈ, ਸੋਨੇ ਨੂੰ ਬੜਾ ਹੀ ਇੱਕ ਮੇਨ ਜਿਹੜਾ ਉਹ ਐਸਟ ਦੇ ਤੌਰ ਦੇ ਉੱਪਰ ਦੇਖਿਆ ਜਾਂਦਾ ਹੈ। ਬੜੇ ਹੀ ਗਹਿਣਿਆਂ ਨੂੰ ਜਿਹੜਾ ਨਵੀਂ ਜਿਹੜੀ ਲੜਕੀ ਹੁੰਦੀ ਹੈ ਉਸਨੂੰ ਵੀ ਦਿੱਤੇ ਜਾਂਦੇ ਨੇ। ਈਵਨ ਘਰਾਂ ਦੇ ਵਿੱਚ ਵੀ ਐਮਰਜੈਂਸੀ ਦੇ ਤੌਰ ਦੇ ਉੱਪਰ ਜਿਹੜੇ ਸਾਡੇ ਇੰਡੀਅਨ ਜਿਹੜੇ ਕਲਚਰ ਨੂੰ ਬਿਲੋਂਗ ਕਰਦੇ ਨੇ ਉਹ ਸੋਨੇ ਨੂੰ ਕਾਫੀ ਅਹਿਮੀਅਤ ਦਿੰਦੇ ਨੇ। ਪਰ ਸੋਨਾ ਜਿਹੜਾ ਉਹ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਹੈ ਕਿ ਇੰਟਰਨੈਸ਼ਨਲ ਜਿਹੜਾ ਇਕਨੋਮਿਕਸ ਦਾ ਹਿੱਸਾ ਰਿਹਾ ਹੈ। ਸੋ ਜਦੋਂ ਵੀ ਕੋਈ ਸੋਨਾ ਉਸਦੀ ਕੀਮਤ ਬਹੁਤ ਉੱਪਰ ਚਲੀ ਜਾਏ ਜਾਂ ਉਹ ਥੱਲੇ ਜਾਏ ਤੇ ਇੰਡੀਅਨ ਕਮਿਊਨਿਟੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹਦਾ ਕਾਫੀ ਜਿਹੜਾ ਅਸਰ ਹੁੰਦਾ ਹੈ। ਇੰਡੀਆ ਦੇਖਿਆ ਜਾਵੇ ਤੇ ਜਿਹੜਾ ਸੋਨੇ ਨੂੰ ਲੈ ਕੇ ਇੱਕ ਬੜੀ ਵੱਡੀ ਮਾਰਕੀਟ ਹੈ। ਸੋ ਹਾਲਾਂਕਿ ਕੁਝ ਸਮੇਂ ਤੋਂ ਪਿਛਲੇ 10% ਜਿਹੜਾ ਸੋਨਾ ਉਹ ਡਿੱਗਿਆ ਹੈ। ਸੋ ਪਿਛਲੇ ਵੀਕ ਜਿਹੜੇ ਉੱਥੇ ਇੰਡੀਆ ਦੇ ਵਿੱਚ ਕਾਫੀ ਸਾਰੇ ਇਹਦੇ ਬਾਰੇ ਜਿਹੜੀ ਚਰਚਾ ਵੀ ਚੱਲਦੀ ਰਹੀ ਹੈ। ਸੋ ਇਹ ਕਾਫੀ ਸਾਰੇ ਸਵਾਲ ਵੀ ਜਿਹੜੇ ਇਹਦੇ ਬਾਰੇ ਜਿਹੜੇ ਉਭਰਦੇ ਰਹੇ ਨੇ ਕਿ ਇਹ ਸੋਨੇ ਨੂੰ ਲੈ ਕੇ ਲੋਕਾਂ ਦੇ ਵਿੱਚ ਐਕਚੁਅਲ ਦੇ ਵਿੱਚ ਬੜੀ ਜਿਹੜੀ ਚਾਹਤ ਹੈ ਸੋਨੇ ਦੀ, ਇਹ ਬੇਸ਼ੱਕ ਇੰਡੀਅਨਸ ਲੋਕਾਂ ਦੇ ਵਿੱਚ ਹੈ, ਲੇਕਿਨ ਓਵਰਆਲ ਬੜੀ ਵਾਰੀ ਇਹ ਸਵਾਲ ਉੱਠਦੇ ਨੇ ਕਿ ਆਖਿਰ ਜੇ ਜਿੰਨਾ ਵੀ ਉੱਥੇ ਇੰਡੀਆ ਦੇ ਟੈਂਪਲਸ ਨੇ ਉੱਥੇ ਬੜਾ ਸੋਨਾ ਪਿਆ ਹੈ, ਲੋਕਾਂ ਦੇ ਘਰਾਂ ਦੇ ਵਿੱਚ ਕਾਫੀ ਸੋਨਾ ਪਿਆ ਹੈ। ਸੋ ਜੇ ਅਗਰ ਕਹਿੰਦੇ ਸੋਨਾ ਇਕੱਠਾ ਕਰ ਲਿਆ ਜਾਏ ਤੇ ਕਿੰਨਾ ਕੁ ਹੋਏਗਾ, ਇਸ ਦੇ ਬਾਰੇ ਸਵਾਲ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ। ਸੋ ਇਹਦੇ ਬਾਰੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮ ਉਰੋਂ ਦੇ ਇੱਕ ਇੰਡੀਆ ਗੋਲਡ ਪਾਲਿਸੀ ਸੈਂਟਰ ਹੈ। ਸੋ ਉਹਦੇ ਜਿਹੜੇ ਮੇਨ ਹੈਡ ਨੇ ਪ੍ਰੋਫੈਸਰ ਨੇ ਸੁੰਦਰਾਵਲੀ ਨਾਰਾਇਣ ਸਵਾਮੀ, ਸੋ ਉਹਨਾਂ ਦੀ ਇੱਕ ਇੰਟਰਵਿਊ ਜਿਹੜੀ ਹੈ ਉਹ ਪਬਲਿਸ਼ ਹੋਈ ਹੈ, ਜਿਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੇ ਹੈਰਾਨ ਕਰਨ ਵਾਲੇ ਅੰਕੜੇ ਜਿਹੜੇ ਨੇ ਉਹ ਦਿੱਤੇ ਨੇ। ਸੋ ਉਹਨਾਂ ਨੇ ਦੱਸਿਆ ਹੈ ਕਿ ਅੰਕੜੇ ਤੇ ਵੈਸੇ ਕਈ ਤਰ੍ਹਾਂ ਦੇ ਨੇ, ਕੁਝ ਕਹਿੰਦੇ ਕਿ ਸਹੀ ਨੇ, ਕੁਝ ਐਸਟੀਮੇਟਡ ਨੇ, ਪਰ RBI ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਜਿਹੜਾ ਮੇਨ ਬੈਂਕ ਹੈ, ਉਹਨਾਂ ਦੇ ਕੋਲ ਕਹਿੰਦੇ ਕਰੀਬ 800 ਤੋਂ ਲੈ ਕੇ 820 ਟਨ ਟੋਨਾ ਸੋਨਾ ਜਿਹੜਾ ਹੈ ਉਹ ਅਵੇਲੇਬਲ ਹੈ। ਸੋ ਉਹ ਕਹਿੰਦੇ ਨੇ ਕਿ ਇਸ ਤੋਂ ਇਲਾਵਾ ਜਿਹੜਾ 70-80 ਟਨ ਜਿਹੜਾ ਕਿ ਜਿਹੜਾ ਮਾਈਨਿੰਗ ਕਰਕੇ ਵੀ ਜਿਹੜਾ ਉਹ ਰੱਖ ਸਕਦੇ ਨੇ, ਜਾਂ 70-80 ਟਨ ਇਸ ਤਰ੍ਹਾਂ ਦਾ ਸੋਨਾ ਅਵੇਲੇਬਲ ਹੈ ਜਿਹੜਾ ਕਿ ਮਾਈਨਿੰਗ ਦੇ ਨਾਲ ਉਹਨਾਂ ਕੋਲ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਹੈ, ਮੇਨ ਨਿਊਜ਼ ਹੈ ਕਿ ਇੰਡੀਅਨ ਘਰਾਂ ਦੇ ਵਿੱਚ ਕਿੰਨਾ ਕੁ ਸੋਨਾ ਹੈ। ਸੋ ਘਰਾਂ ਦੇ ਵਿੱਚ ਜਿਹੜਾ ਸੋਨਾ ਹੈ ਇਹ ਸੁਣ ਕੇ ਜਿਹੜੀ ਇਹਦੀ ਲਿਮਿਟ ਹੈ, ਮੈਂ ਵੀ ਕਾਫੀ ਵੈਸੇ ਹੈਰਾਨ ਹੋਇਆ, ਪਰ ਇੱਕ ਅੰਦਾਜ਼ੇ ਦੇ ਮੁਤਾਬਕ ਉਹ ਕਹਿੰਦੇ 25,000 ਤੋਂ ਲੈ ਕੇ 27,000 ਟਨ ਜਿਹੜਾ ਹੈ ਇੰਡੀਆ ਦੇ ਘਰਾਂ ਦੇ ਵਿੱਚੋਂ ਅਗਰ ਸਾਰਾ ਸੋਨਾ ਕਲੈਕਟ ਕਰ ਲਿਆ ਜਾਏ ਤੇ ਇਹ ਇੰਨਾ ਵੱਡਾ ਜਿਹੜਾ ਉਹ ਅਮਾਊਂਟ ਜਿਹੜਾ ਬਣ ਜਾਂਦਾ ਹੈ। ਸੋ 25,000 ਟਨ, ਸੋ ਗੌਰਮੈਂਟ ਦੇ ਕੋਲ ਤੁਸੀਂ ਕਹਿ ਸਕਦੇ ਹੋ RBI ਦੇ ਕੋਲ ਤੇ 800 ਟਨ ਦੇ ਕਰੀਬ ਹੈ, ਲੇਕਿਨ ਅਗਰ ਘਰਾਂ ਦੇ ਵਿੱਚੋਂ ਤੇ ਜਿੰਨੇ ਵੀ ਉੱਥੇ ਧਾਰਮਿਕ ਸਥਾਨ ਨੇ ਜੇ ਸਾਰਾ ਸੋਨਾ ਕਲੈਕਟ ਕਰ ਲਿਆ ਜਾਏ ਤੇ 25,000 ਟਨ ਤੋਂ ਲੈ ਕੇ 27,000 ਟਨ ਤੱਕ ਇਹ ਸੋਨੇ ਦੀ ਜਿਹੜੀ ਵੈਲਿਊ ਉਹ ਹੋ ਸਕਦੀ ਹੈ। ਸੋ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 600 ਤੋਂ 700 ਟਨ ਸੋਨਾ ਜਿਹੜਾ ਇੰਪੋਰਟ ਵੀ ਕੀਤਾ ਜਾਂਦਾ ਹੈ ਬਾਹਰਲੀ ਕੰਟਰੀਜ਼ ਤੋਂ। ਸੋ ਇਸ ਤੋਂ ਇਲਾਵਾ ਅਗਰ ਦੇਖਿਆ ਜਾਏ ਕਿ ਇੰਡੀਆ ਤੋਂ ਇਲਾਵਾ ਹੋਰ ਕਿਹੜੇ ਮੁਲਕ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸੋਨਾ ਹੋ ਸਕਦਾ ਹੈ, ਸੋ ਵਰਲਡ ਗੋਲਡ ਕਾਉਂਸਲ ਹੈ, ਸੋ ਉਹਨਾਂ ਦੇ ਮੁਤਾਬਕ ਜਿਹੜਾ ਉਹ ਇੰਡੀਆ ਕੋਲ ਇਸ ਵਕਤ 850 ਟਨ ਦੇ ਕਰੀਬ ਜਿਹੜਾ ਸੋਨਾ ਹੈ ਇਹ ਇੰਡੀਆ ਜਿਹੜਾ ਹੈ 9ਵੇਂ ਨੰਬਰ ਦੇ ਉੱਪਰ ਹੈ। ਸਭ ਤੋਂ ਜ਼ਿਆਦਾ ਸੋਨਾ ਇਸ ਵਕਤ ਦੁਨੀਆ ਦੇ ਵਿੱਚ US ਕੋਲ ਹੈ, ਉਸ ਤੋਂ ਬਾਅਦ ਜਰਮਨੀ, ਫਿਰ ਇਸ ਤੋਂ ਬਾਅਦ ਇਟਲੀ, ਫਰਾਂਸ, ਰਸ਼ੀਆ, ਚੀਨ ਤੇ ਸਵਿਟਜ਼ਰਲੈਂਡ। ਸੋ ਇਹ ਇੰਡੀਆ ਤੋਂ ਅੱਗੇ ਨੇ। ਹਾਲਾਂਕਿ ਇਹ ਜੇ ਅਗਰ ਗੱਲ ਕੀਤੀ ਜਾਏ ਕਿ ਅਗਰ ਇਹ ਜਿਹੜਾ ਘਰਾਂ ਵਾਲਾ ਸੋਨਾ ਅਗਰ ਬਾਹਰ ਆ ਜਾਏ ਤੇ ਹੋ ਸਕਦਾ ਹੈ ਕਿ ਮੈਨੂੰ ਇਹ ਇੰਡੀਆ ਜਿਹੜਾ ਉਹ ਨੰਬਰ 1 ਦੇ ਉੱਪਰ ਆ ਸਕਦਾ ਹੈ। ਸੋ ਬੜੀ ਇੰਟਰਸਟਿੰਗ ਇਨਫੋਰਮੇਸ਼ਨ ਸੀ, ਹਲੇ ਹੋਰ ਵੀ ਬੜੀ ਸਾਰੀ ਇਨਫੋਰਮੇਸ਼ਨ ਬਾਕੀ ਹੈ, ਲੇਕਿਨ ਪ੍ਰੋਗਰਾਮ ਦਾ ਸਮਾਂ ਲਗਭਗ ਇੱਥੇ ਹੀ ਸਮਾਪਤ ਹੋਣ ਵਾਲਾ ਹੈ। ਸੋ ਲਾਸਟ ਦੇ ਵਿੱਚ ਇੱਕ ਗੀਤ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਕੱਲ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਦੇ ਬਾਰੇ ਜਿਹੜੀ ਗੱਲਬਾਤ ਜਾਰੀ ਰੱਖਾਂਗੇ। ਸੋ ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਇਸੇ ਤਰ੍ਹਾਂ ਹੀ WTUR 770 AM ਪ੍ਰੋਗਰਾਮ ਚ ਸਾਥ ਦੇਣ ਲਈ ਤਬ ਤਕ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਇੱਕ ਸ਼ਹਿਰ ਸੁਪਨਿਆਂ ਦਾ ਸਾਨੂੰ ਅਜ਼ੀਜ਼ ਕਾਫੀ, ਉਹ ਸ਼ਹਿਰ ਸੁਪਨਿਆਂ ਦਾ ਤੇਰੇ ਵਾਸਤੇ ਵੇ ਸੱਜਣਾ ਪੀੜਾ ਅਸੀਂ ਹੰਡਾਈਆਂ, ਤੇਰੇ ਵਾਸਤੇ ਵੇ ਸੱਜਣਾ ਪੀੜਾ ਅਸੀਂ ਹੰਡਾਈਆਂ। ਸਰਮਾਏ
ਜ਼ਿੰਦਗੀ those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁੜ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 6472903773 6472903773।
Petro Canada pesh karde Duron heavy duty diesel engine oils hun full service savings naal 10W30 synthetic $20 discount, $5W30 $40 discount, offer limited time lay, $5W30 quick start aur oil flow thande mausam vich jeetu 10W30 engine di kaarguzari nu banaye rakhda, QTL di tin locations te pujjo aur laab chakko, exit 268 Cambridge, exit 579 Napanee, exit 5 Fort Erie, Petro Canada aur QTL, बल्ले बल्ले अनूठा साख।
नोबल फ्रेश फूड, जी हाँ, सस्ती और बेहतरीन ग्रोसरी के लिए नोबल फ्रेश फूड, ताहिर मियां, मियां सुपर मार्केट वाले अनबीटेबल डील्स, रिटेल या फिर होलसेल, ताले 349 £4, एक्स्ट्रा लॉन्ग बासमती चावल 100% गारंटी, 899 £10, जॉनसन मैंगो जूस आजमाई शर्त है, ताजा सब्जी, आटा, चावल, दाल, मसाला जात और ड्राई फ्रूट्स। नोबल फ्रेश फूड, दो लोकेशन 20 क्लिंगन ड्राइव इन ब्रैम्पटन, इसके साथ आपको सेकेंड लोकेशन मिलेगी एयरपोर्ट एंड सेंडरवुड इंटरसेक्शन पे। नोबल फ्रेश फूड।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड, होम एडिशन, किचन और बाथरूम रेनोवेशन, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एतमाद के साथ।